to Toronto on the 12th of April, organized by Harjeet Singh of Punjabi Virsa. See you guys there.
Brampton has a population of over 800,000, but it only has one hospital. The Ontario Liberals created this mess, and under the Conservatives, it's only gotten worse. 3 years ago, Doug Ford promised shovels in the ground. 3 years later, nothing has been done. Doug Ford couldn't get it done, but Merritt Stiles and the Ontario NDP will. My name is Martin Singh, the Ontario NDP candidate in Brampton East. We will invest in healthcare and ensure Brampton has two hospitals.
Authorized by the PFO for the Martin Singh campaign.
बसंत दा मौसम आउन वाला है, जिस कारण ब्रैम्पटन विच मनोरंजन प्रोग्राम रजिस्ट्रेशन लई खुले हन। 17 फरवरी तो इन्हां प्रोग्रामां नूं ऑनलाइन देखो अते 3 मार्च नूं रजिस्ट्रेशन करो खेल, स्टीम, आर्ट अते और बहुत कुछ। इस दे नाल ही 17 मार्च नूं स्विम अते स्केट लई रजिस्ट्रेशन करना ना भुल्लियो। होर जानकारी लई brampton.ca/recreation ते जाओ।
ਸਾਡੇ ਸਕੂਲ ਸੰਕਟ ਵਿਚ ਹਨ। ਅੰਟੇਰੀਓ ਵਿਚ 2 ਮਿਲੀਅਨ ਨਾਗਰਿਕਾਂ ਨੂੰ ਫੈਮਿਲੀ ਡਾਕਟਰ ਨਹੀਂ ਮਿਲ ਰਿਹਾ। ਡੱਗ ਫੋਰਡ ਕੋਲ 7 ਸਾਲ ਸੀ ਤੁਹਾਡੀ ਮਦਦ ਕਰਨ ਲਈ, ਲੇਕਿਨ ਅੰਟੇਰੀਓ ਦੇ ਵਾਸੀਆਂ ਲਈ ਕੰਮ ਕਰਨ ਦੀ ਬਜਾਏ ਡੱਗ ਫੋਰਡ ਨੇ ਆਪਣੀ ਨੌਕਰੀ ਛੱਡ ਕੇ ਤੁਹਾਡੇ $200 ਮਿਲੀਅਨ ਬੇਵਜਾ ਚੋਣਾਂ ਉੱਤੇ ਖਰਚ ਦਿੱਤੇ ਹਨ। ਉਨ੍ਹਾਂ ਨੇ ਅੰਟੇਰੀਓ ਦੇ ਵਾਸੀਆਂ ਦਾ ਸਾਥ ਛੱਡ ਦਿੱਤਾ ਹੈ ਅਤੇ ਇਹ ਠੀਕ ਨਹੀਂ। ਅੰਟੇਰੀਓ NDP ਅਤੇ ਮੈਰਿਟ ਸਟਾਈਲਸ ਤੁਹਾਡੇ ਵੱਲ ਹਨ ਅਤੇ ਅਸੀਂ ਤੁਹਾਡਾ ਸਾਥ ਨਹੀਂ ਛੱਡਾਂਗੇ। ਆਥੋਰਾਈਜ਼ਡ ਬਾਈ ਦ CFO ਫਾਰ ਦ ਅੰਟੇਰੀਓ NDP।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 ਆਲਬਿਨ ਰੋਡ ਇਨ ਰੈਕਸਡੇਲ, 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020, 905-456-2020, ਅਮਨਦੀਪ ਕਪਲਾ।
ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਬੋਨੀ ਗਰੇਵੀ ਬਾਰੇ ਸੁਣਿਆ?
ਆਹੋ ਨੀ, ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ।
ਆਹੋ ਜੀ, ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡੱਗ ਫੋਰਡ ਦੇ ਮੁਕਾਬਲੇ ਖੜੀ ਹੈ।
ਅੱਛਾ ਭੈਣੇ, ਅਸੀਂ ਤਾਂ ਡੱਗ ਫੋਰਡ ਨੂੰ ਵੋਟ ਪਾਉਣੀ ਹੈ। ਦੇਖੋ ਜੀ, ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ, ਦੂਜਾ ਉਹ ਹਸਪਤਾਲ ਬਣਾ ਰਿਹਾ, ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ। ਹੋਰ ਕੀ ਗਿਣਾਵਾਂ, ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡੱਗ ਫੋਰਡ ਹੀ ਪਹਿਲੀ ਵਾਲੀ ਪਸੰਦ ਹੈ।
ਹਾਂ ਭੈਣ, ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ।
ਆਥੋਰਾਈਜ਼ਡ ਬਾਈ ਦ ਸੀਐਫਓ ਫॉर ਦ ਬ੍ਰੈਂਪਟਨ ਵੈਸਟ ਪੀਸੀ ਰਾਈਡਿੰਗ ਐਸੋਸੀਏਸ਼ਨ।
HK ਟਾਇਰ ਸੈਂਟਰ ਤੋਂ ਕਾਰਸ ਐਂਡ ਟਰੱਕਸ ਤੇ ਬ੍ਰਾਂਡ ਨਿਊ ਜਾਂ ਓਲਡ ਟਾਇਰ ਲੈ ਸਕਦੇ ਹੋ।
BF ਕੋਡਰੇਜ, ਹੈਮਕੌਕ, ਫਾਇਰਸਟੋਨ, ਚਾਈਨੀਜ਼ ਟਾਇਰਸ ਮਿਲਦੇ ਨੇ।
24x7 ਰੋਡ ਸਰਵਿਸ ਅਵੇਲੇਬਲ। HK ਟਾਇਰ ਸੈਂਟਰ, 6191 ਐਟਲਾਂਟਿਕ ਡਰਾਈਵ, ਮਿਸੀਸਾਗਾ। ਕਾਲ ਕਰੋ ਬੂਟਾ ਚਾਹਲ ਨੂੰ 6472954600, 6742946400। HK ਟਾਇਰ ਸੈਂਟਰ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6347384 3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ 13 ਫਰਵਰੀ ਤੋਂ 23 ਫਰਵਰੀ ਤੱਕ ਲੱਗ ਚੁੱਕੀ ਹੈ ਫੈਮਿਲੀ ਡੇ ਸੇਲ। 20 ਪੌਂਡ ਸਵਰਨ ਮਲਟੀਗ੍ਰੇਨ ਆਟਾ 899, 300 ਗ੍ਰਾਮ ਹੈਪੀ ਪਨੀਰ 429, 2 ਪੌਂਡ ਵਾਗ ਬੱਕਰੀ ਟੀ 1099, ਆਮੰਡਸ 549 ਪਰ ਪਾਉਂਡ, ਸਵੇਰਾ ਰਸਮਲਾਈ 799। ਇਸ ਤੋਂ ਇਲਾਵਾ ਤਾਜ਼ੇ ਫਲ ਫਰੂਟ, ਸਬਜ਼ੀਆਂ, ਦਾਲਾਂ, ਇੰਡੀਆ ਵਾਲੇ ਭਾਂਡੇ, ਸਾਰਾ ਕੁਝ ਅੰਡਰ 1 ਰੂਫ ਮਿਲਦਾ ਹੈ। ਫੈਮਿਲੀ ਡੇ ਸੇਲ, ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਕਾਲ ਐਟ 416-740-3262।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8154, 6473-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਪਿੰਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੰਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾਸ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ, ਤੇ ਰੋਜ਼ਾਨਾ ਆਪਣਾ ਜਿਹੜਾ ਕੰਮਕਾਰ ਆ ਉਹਦੇ ਵਿੱਚ ਲੱਗੇ ਹੋਵੋਗੇ। ਮੈਂ ਇਹ ਵੀ ਉਮੀਦ ਕਰਦਾ ਕਿ ਸਾਡਾ ਰੇਡੀਓ ਵੀ ਸੁਣ ਰਹੇ ਹੋਵੋਗੇ ਜੇ ਤੁਸੀਂ ਕਾਰ ਦੇ ਵਿੱਚ ਟਰੈਵਲ ਕਰ ਰਹੇ ਹੋ। ਕਈ ਸੱਜਣ ਸਾਡਾ ਵੈਬਸਾਈਟ 'ਤੇ ਵੀ ਰੇਡੀਓ ਸੁਣਦੇ ਨੇ। ਅਕਸਰ ਦੋਸਤ ਮਿੱਤਰ ਸਾਨੂੰ ਪੁੱਛਦੇ ਰਹਿੰਦੇ ਨੇ ਜੀ ਫੋਨ ਕੀ ਆ, ਜੇ ਆਪਾਂ ਤੁਹਾਡਾ ਪ੍ਰੋਗਰਾਮ ਆ ਕਹਿਣਗੇ ਬਾਹਰੋਂ ਕਿਤੇ ਸੁਣਨਾ ਹੋਵੇ ਜਿੱਥੇ ਨਹੀਂ ਜਾਂਦਾ, ਤੁਸੀਂ ਫੋਨ ਤੋਂ ਜੇ ਸਾਡਾ ਪ੍ਰੋਗਰਾਮ ਸੁਣਨਾ ਹੋਵੇ ਨਾ, ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਕਾਰ 'ਚ ਵੀ ਨਹੀਂ ਬੈਠੇ ਹੁੰਦੇ ਤੁਸੀਂ, ਤੇ ਕੰਪਿਊਟਰ ਵੀ, ਲੈਪਟਾਪ ਵੀ ਤੁਹਾਡੇ ਕੋਲੇ ਨਹੀਂ ਹੁੰਦਾ ਗਾ, ਤੇ ਫੋਨ ਕੋਲੇ ਹੁੰਦਾ। ਵੈਸੇ ਤਾਂ ਸਾਡੀ ਐਪ ਤੇ ਤੁਸੀਂ ਸੁਣ ਸਕਦੇ ਹੋ ਜੀ ਈ ਆਵਾਜ਼ ਤੇ, ਪਰ ਫਿਰ ਵੀ ਜੇ ਤੁਸੀਂ ਫੋਨ ਤੇ ਹੀ ਸੁਣਨਾ ਪ੍ਰੋਗਰਾਮ ਸਾਡਾ, ਤੇ ਮੈਂ ਤੁਹਾਨੂੰ ਫੋਨ ਨੰਬਰ ਦਿੰਦਾ ਜੀ, ਲਾਈਵ ਸੁਣ ਸਕਦੇ ਹੋ 647-872-4900, 6478-7249-00 ਤੇ ਤੁਸੀਂ ਬਸ ਕਾਲ ਕਰ ਲਓ ਤੇ ਆਪਣੇ ਆਪ ਹੀ ਤੁਸੀਂ ਸਾਡੇ ਨਾਲ ਕਨੈਕਟ ਹੋ ਜਾਓਗੇ। ਇਹ ਤਾਂ ਸੁਣਨ ਵਾਸਤੇ ਆ, ਪਰ ਜੇ ਤੁਸੀਂ ਸਾਡੇ ਸਟੂਡੀਓ 'ਚ ਕਾਲ ਕਰਨੀ ਹੈ ਫਿਰ 416-620-1778 ਤੇ ਕਾਲ ਕਰਨੀ ਪੈਂਦੀ ਹੈ, ਹੈ ਨਾ। ਫਿਰ ਇਹ ਕਾਲ 'ਤੇ ਤੁਸੀਂ ਲਾਈਨ ਆ ਤੁਹਾਡੀ ਔਨ ਏਅਰ ਆ ਜਿਹੜੀ, ਉਹ ਤੁਸੀਂ ਔਨ ਏਅਰ ਚਲੇ ਜਾਂਦੇ ਹੋ, ਹੈ ਨਾ। ਲਓ ਜੀ, ਜਿਹੜੀ ਗੱਲ ਆਪਾਂ ਕਹਿੰਦੇ ਸੀ ਕੱਲ ਪਰਸੋਂ ਨੇ ਕਹੀ, ਜਿਹੜੀ 3 ਸਾਲ ਤੋਂ ਕਹਿ ਰਹੇ ਹਾਂ ਬਈ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਲੜਾਈ ਆ ਇਹਦੇ ਵਿੱਚ ਕੀ ਹੋਣਾ ਕੀ ਬਣਨਾ ਕੀ ਨਹੀਂ ਬਣਨਾ ਕੀ ਬਣਿਆ। ਕਹਿੰਦੇ ਜੀ ਕੋਈ 44,000 44,000 ਕਹਿੰਦੇ ਯੂਕਰੇਨੀਅਨ ਸੋਲਜਰਸ ਮਾਰਿਆ ਗਿਆ ਤੇ 12,000 ਸਿਵਲੀਅਨ ਮਾਰਿਆ ਗਿਆ। ਇਹ ਤਾਂ ਵੈਸੇ ਹੀ ਆ, ਇਹ ਤਾਂ ਵੈਸੇ ਹੀ ਗਿਣਤੀ ਆ ਜਿਹੜੀ ਅਖਬਾਰਾਂ ਚ ਲਿਖੀ ਜਾਂਦੀ ਆ। ਪਤਾ ਨੀ ਸੱਚੀ ਆ, ਪਤਾ ਨੀ ਬਿਲਕੁਲ ਸੱਚੀ ਆ, ਪਤਾ ਨੀ ਅੱਧੀ ਸੱਚੀ ਆ, ਆਪਾਂ ਨੂੰ ਨਹੀਂ ਪਤਾ। ਪਰ ਇਨ੍ਹਾਂ ਜ਼ਰੂਰ ਆ, ਰਿਪੋਰਟਸ ਇਸ ਤਰ੍ਹਾਂ ਲੱਗਦੀਆਂ ਹੁੰਦੀਆਂ ਵੀ ਯੰਗ ਬੰਦੇ ਆ ਨਾ ਜਿਹੜੇ ਬਹੁਤ ਘੱਟ ਦਿਸਦੇ ਨੇ ਯੂਕਰੇਨ ਦੇ ਵਿਚ, ਜਿਹਨੂੰ ਕਿਹਨੂੰ ਚੱਕ ਕੇ ਲੜਾਈ ਚ ਝੋਕ ਦਿੰਦੇ ਆ ਬੰਦੂਕਾਂ ਫੜਾ ਕੇ। ਬਾਹਰਲੀਆਂ ਬੰਦੂਕਾਂ ਆਈਆਂ ਹੋਈਆਂ ਤੇ ਜਿਹੜੀ ਗੱਲ ਆਪਾਂ ਕਹਿੰਦੇ ਹੁੰਦੇ ਸੀ ਬਈ ਉਹ ਡਿਕਟੇਟਰ ਆ ਜ਼ੇਲੈਂਸਕੀ, ਉਹ ਜੀ ਹੁਣ ਟਰੰਪ ਸਾਹਿਬ ਕਹਿੰਦੇ ਕਹਿੰਦੇ 3 ਸਾਲ ਪਹਿਲਾਂ ਕਿਉਂ ਨੀ ਸਮਝੌਤਾ ਕੀਤਾ, ਆਪ ਹੀ ਲੜਾਈ ਲਵਾ ਕੇ ਆਪ ਹੀ ਹਵਾ ਦੇ ਕੇ ਪੰਪ ਦੇ ਕੇ ਅਮੈਰੀਕਨ ਐਡਮਿਨਿਸਟ੍ਰੇਸ਼ਨ ਨੇ ਜਿਵੇਂ ਹਰੇਕ ਥਾਂ ਦੇ ਉੱਤੇ ਪੰਪ ਦਿੰਦੇ ਆ। ਆਪਾਂ ਥੋੜੇ ਜਿਹੇ ਦਿਨ ਪਹਿਲਾਂ ਹੀ ਗੱਲ ਕਰਦੇ ਸੀ ਨਾ ਬਈ ਦੋ ਧਿਰਾਂ ਹੋਣ, ਡਜ਼ਨਟ ਮੈਟਰ। ਮੈਂ ਕਹਿੰਦਾ ਜੀ ਜ਼ਾਲਮ ਧਿਰਾਂ ਪੂਰੀ, ਇੱਕ ਪਾਸੇ ਵੱਡਾ ਸਾਰਾ ਝੋਟਾ ਕਹਿੰਦਾ ਜਿਹਨੂੰ ਉਹ ਖੜਾ, ਸਿੰਘ ਆ ਉਹਦੇ ਲੱਗੇ ਹੋਏ ਪੂਰੇ, ਤੁਹਾਨੂੰ ਪਤਾ ਹੀ ਆ ਬਾਕੀ ਤਾਕਤ ਦਾ ਪਤਾ, ਤੇ ਛੋਟੇ ਜੇ ਲੇੜੇ ਨੂੰ ਕੋਈ ਕਵੇ ਚੱਕ ਦੇ ਫੱਟੇ ਬਸ ਤੂੰ ਭਿੜ ਪਾ ਇਹਦੇ ਨਾਲ ਤੇ ਕੀ ਬਣਨਾ ਜੀ, ਜਾਂ ਮੇਮਣੇ ਨੂੰ ਕਵੇ ਕਿਸੇ ਨੂੰ, ਹੈਨਾ, ਤੇ ਮਗਰੋਂ ਮੇਮਣਾ ਮਿਆਂ ਮਿਆਂ ਕਰੇ ਹਾਏ ਜੀ ਹਾਏ ਮੇਰੀ ਮਦਦ ਕਰੋ ਮਦਦ ਕਰੋ, ਤੇ ਜਿਨ੍ਹਾਂ ਨੇ ਮਦਦ ਕੀਤੀ ਹੁੰਦੀ ਆ ਪੂਰੀ ਠੋਕ ਵਜਾ ਕੇ ਪੰਪ ਉੱਪ ਦਿੱਤਾ ਹੁੰਦਾ, ਉਹ ਮਗਰੋਂ ਕਹਿਣ ਮੇਮਣਿਆ ਤੈਨੂੰ 3 ਸਾਲ ਪਹਿਲਾਂ ਨਹੀਂ ਸੀ ਪਤਾ ਗਾ, ਉਹ ਹਾਲ ਹੋਇਆ ਜੀ। ਹੁਣ ਮੇਮਣਾ ਵਿਚਾਰਾ ਕਹਿੰਦਾ ਮੇਰਾ ਸਾਥ ਦਿਓ ਜੀ, ਹੁਣ ਝੋਟੇ ਦਾ ਤੇ ਮੇਮਣੇ ਦਾ ਸਮਝੌਤਾ ਚੱਲ ਰਿਹਾ, ਮੇਮਣਾ ਦਾ ਗੱਲਾਂ ਮੇਮਣਾ ਦਾ ਪਿਕਚਰ ਚ ਹੈ ਨੀ ਕਿਤੇ, ਉਹ ਪਿਛਲੀਆਂ ਤਾਕਤਾਂ ਜਿਨ੍ਹਾਂ ਨੇ ਮੇਮਣੇ ਨੂੰ ਮੈਂ ਕਰਨ ਲਾਇਆ ਸੀ ਨਾ, ਤੇ ਉਹ ਕਹਿੰਦੀਆਂ ਕੋਈ ਨੀ ਅਸੀਂ ਸਮਝੌਤਾ ਕਰ ਲਾਂਗੇ, ਜੇ ਤੂੰ ਸਮਝੌਤਾ ਕਰਨਾ ਹੁੰਦਾ ਤਾਂ 3 ਸਾਲ ਪਹਿਲਾਂ ਕਰ ਲੈਂਦਾ, ਤੂੰ ਲੜਿਆ ਹੀ ਕਿਉਂ ਇਹਨਾਂ ਨਾਲ। ਹਰ ਥਾਂ ਇਹੀ ਕੁਛ ਹੁੰਦਾ ਜੀ, ਹਰ ਥਾਂ। ਬਸ ਜੀ ਉਹ ਪੰਜਾਬੀ ਚ ਇੱਕ ਕਹਾਵਤ ਆ, ਚੰਦਰਾ ਗੁਆਂਢ ਨਾ ਹੋਵੇ ਤੇ ਲਾਈ ਲੱਗ ਨਾ ਹੋਵੇ ਘਰ ਵਾਲਾ। ਹੁਣ ਤੁਹਾਨੂੰ ਗੁਆਂਢ ਦਾ ਵੀ ਪਤਾ ਤੇ ਲਾਈ ਲੱਗ ਉਹ ਹੁੰਦੇ ਨੇ ਉਹ ਦੇਸ਼ਾਂ ਦੇ ਜਿਹੜੇ ਅਲੱਗ ਅਲੱਗ ਦੇਸ਼ਾਂ ਦੇ ਵਿਚ ਬੈਠੇ ਨੇ ਜਿਹੜੇ ਇਨ੍ਹਾਂ ਦੇ ਪਿੱਛੇ ਲੱਗ ਜਾਂਦੇ ਨੇ, ਹੈਨਾ, ਤੇ ਮਗਰੋਂ ਨਤੀਜੇ ਭੁਗਤਦੇ ਨੇ। ਵੈਸੇ ਨਤੀਜੇ ਤਾਂ ਜਨਤਾ ਨੂੰ ਹੀ ਭੁਗਤਣੇ ਪੈਂਦੇ ਆ, ਹਾਕਮ ਕਦੇ ਨਤੀਜੇ ਨੂੰ ਭੁਗਤਦੇ। ਹਾਕਮ ਤਾਂ ਆਪਣੀ ਗੱਦੀ ਦਾ ਸੁੱਖ ਭੋਗ ਕੇ ਬੜੇ ਆਰਾਮ ਦੇ ਨਾਲ ਇੱਥੋਂ ਚਲੇ ਜਾਂਦੇ ਨੇ, ਕਹਿੰਦੇ ਆ ਗਾਂ ਉਹਨਾਂ ਲਈ ਸਵਰਗ ਤਿਆਰ ਹੁੰਦਾ, ਨਰਕਾਂ ਚ ਤਾਂ ਆਪਣੇ ਨਰਕਾਂ ਚ ਤਾਂ ਆਪਣੇ ਵਰਗੇ ਆਮ ਲੋਕ ਇੱਥੇ ਵੀ ਨਰਕ ਭੋਗਦੇ ਨੇ ਉੱਥੇ ਵੀ ਭੋਗਦੇ ਨੇ। ਇਹ ਆ ਜੀ ਦੁਨੀਆ ਜਿੱਥੇ ਸੱਤਾ ਨਾਲ ਤੇ ਪੈਸੇ ਨਾਲ ਸਾਰਾ ਕੁਛ ਹੁੰਦਾ, ਜਿੱਥੇ ਜਿਹਨੇ ਸਭ ਤੋਂ ਵੱਧ ਦੁਨੀਆ ਦੀ ਬਰਬਾਦੀ ਕੀਤੀ ਆ ਉਹ ਕਹਿੰਦੇ ਜੀ ਅਸੀਂ ਸਭ ਤੋਂ ਵੱਧ ਦੁਨੀਆ ਨੂੰ ਨਾ ਜਿੱਥੇ ਪਛੜੇ ਹੋਏ ਮੁਲਕ ਆ ਅਸੀਂ ਸਹਾਇਤਾ ਦੇ ਰਹੇ ਹਾਂ, ਅਸੀਂ ਏਡ ਦੇ ਰਹੇ ਹਾਂ। ਆ ਇੱਕ ਪਰਸੋਂ ਚੌਥੇ ਸੱਚ ਏਡ ਦੀ ਵੀ ਗੱਲ ਚੱਲੀ ਆ, ਕਿਹੜੇ ਕਿਹੜੇ ਦੇਸ਼ਾਂ ਚੋਂ, ਫਲਾਨੇ ਦੇਸ਼ ਦੇ ਵਿਚ ਡੈਮੋਕਰੇਸੀ ਨੂੰ ਠੀਕ ਕਰਨ ਲਈ ਅਸੀਂ ਏਡ ਦੇ ਰਹੇ ਹਾਂ, ਫਲਾਨੇ ਦੇਸ਼ ਦੇ ਵਿਚ ਆਹ ਕਰਨ ਲਈ ਅਸੀਂ ਏਡ ਦੇ ਰਹੇ ਹਾਂ, ਉਹ ਏਡ ਬੰਦ ਕਰਨੀ ਆ ਜੀ, ਅਸੀਂ ਸਹਾਇਤਾ ਬੰਦ ਕਰਨੀ। ਉਹ ਸਹਾਇਤਾ ਜੇ ਤੁਸੀਂ ਦਿੱਤੀ ਤਾਂ ਆਪਦੇ ਜਿਹੜੇ ਸੌੜੇ ਮਨੋਰਥ ਸੀ ਉਹਨਾਂ ਨੂੰ ਸਾਹਮਣੇ ਰੱਖ ਕੇ ਦਿੰਦੇ ਸੀ ਨਾ, ਤੇ ਵਜਾਨੇ ਵਜੋਂ ਵੀ ਤੁਹਾਨੂੰ ਕੁਛ ਮਿਲਦਾ ਸੀ। ਇਹ ਗੱਲਾਂ ਚੱਲ ਰਹੀਆਂ ਨੇ ਜੀ ਅੱਜ ਕੱਲ੍ਹ, ਕਹਿੰਦੇ ਜਦੋਂ ਖਰਚਾ ਘਟਾਉਣਾ ਨਾ, ਖੈਰ ਖਰਚਾ ਘਟਾਉਣ ਵੇਲੇ ਇਹ ਵੀ ਚੱਲ ਰਿਹਾ ਵੀ ਫੈਡਰਲ ਇੰਪਲੋਈਜ਼ ਨੇ ਜਿਹੜੇ ਕਹਿੰਦੇ ਬੋਝ ਬਣੇ ਹੋਏ ਨੇ, ਇੰਨੇ ਮਿਲੀਅਨ ਲੋਕ ਨੇ ਜੀ ਜੋਬ ਕਰਦੇ ਨੇ, ਇਹਨਾਂ ਨੂੰ ਘਰਾਂ ਨੂੰ ਤੋੜਨਾ ਚਾਹੀਦਾ, ਉਹ ਸਭ ਕੁਛ ਹੌਲੀ 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 ਤੁਹਾਡੇ ਸਾਹਮਣੇ ਆ ਜਿਹੜਾ ਅਮਰੀਕਾ ਦੇ ਵਿਚ ਆ ਰਿਹਾ। ਪਰ ਆਹ ਜਿਹੜੀ ਯੂਕਰੇਨ ਵਾਲੀ ਗੱਲ ਆ ਨਾ, ਇਹ ਹੁਣ ਜ਼ੇਲੈਂਸਕੀ ਆ ਜਿਹੜਾ ਹੁਣ ਬੁੜਕਿਆ ਭੁੜਕਿਆ, ਹੁਣ ਤਕਲੀਫ ਹੋਈ ਆ ਹਨਾ, ਤੇ ਹੁਣ ਉਹ ਕਹਿੰਦਾ ਜੀ ਇਹ ਜਿਹੜੀ ਬਿਆਨਬਾਜ਼ੀ ਤੁਹਾਡੀ ਦਿੱਤੀ ਜਾ ਰਹੀ ਆ ਉਹ ਠੀਕ ਨਹੀਂ ਹੈ। ਉਹਨੂੰ ਡਿਕਟੇਟਰ ਕਹਿਤਾ ਜੀ ਵੈਸੇ ਟਰੰਪ ਸਾਹਿਬ ਨੇ। ਹੁਣ ਮੈਂ ਨਾ ਤਾਂ ਟਰੰਪ ਦਾ ਭਗਤ ਆ ਜੀ, ਨਾ ਮੈਂ ਜ਼ੇਲੈਂਸਕੀ ਦਾ ਭਗਤ ਆ, ਦੋਨੋਂ ਇੱਕੋ ਜਿਹੇ ਨੇ, ਮੌਕਾ ਪ੍ਰਸਤ ਸਿਰੇ ਦੇ, ਹੈਨਾ। ਟਰੰਪ ਸਾਹਿਬ ਦੇ ਹੱਥ ਹੁਣ ਸੱਤਾ ਆਈ ਆ, ਉਹ ਆਪਦੀਆਂ ਮਨਾਹੀਆਂ ਕਰਦੇ ਨੇ ਜਿਵੇਂ ਮਰਜ਼ੀ, ਬਿਨਾਂ ਸੋਚੇ ਸਮਝੇ ਬਿਆਨ ਦੇ ਦਿੰਦੇ ਨੇ। ਜ਼ੇਲੈਂਸਕੀ ਆ ਜਿਹੜਾ ਉਹ ਤਾਂ ਤੁਹਾਨੂੰ ਪਤਾ, ਉਹ ਪਹਿਲਾਂ ਹੀ ਡਰਾਮੇਬਾਜ਼ ਆ, ਐਕਟਿੰਗ ਕਰਦਾ ਰਿਹਾ, ਉਹ ਥੀਏਟਰ ਦੇ ਵਿਚ ਰਿਹਾ, ਡਾਂਸ ਡੂੰਸ ਕਰਦਾ ਰਿਹਾ, ਕਦੇ ਜੋਕਰ ਦੀ ਐਕਟਿੰਗ ਕਰ ਲੈਂਦਾ ਸੀ। 3 ਸਾਲ ਉਹਨੇ ਕੱਖ ਨਹੀਂ ਛੱਡਿਆ ਯੂਕਰੇਨ ਦੀ ਜਨਤਾ ਦਾ, ਕੱਲਾ ਯੂਕਰੇਨ ਦਾ ਹੀ ਸੱਤਿਆਨਾਸ਼ ਨਹੀਂ ਕੀਤਾ ਉਹਨੇ, ਸਾਰੀ ਦੁਨੀਆ ਦੇ ਵਿਚ ਉਹਨੇ ਹਰੇਕ ਥਾਂ ਦੇ ਉੱਤੇ ਜਿਹੜੇ ਯੂਕਰੇਨੀਅਨ ਸੀਗੇ, ਯੂਕਰੇਨ ਬੜੀ ਤਕੜੀ ਕੌਮ ਰਹੀ ਹੈ ਜੀ, ਯੂਕਰੇਨ ਕੱਲਾ ਨੈਚੁਰਲ ਰਿਸੋਰਸ ਦਾ ਖਜ਼ਾਨਾ ਹੀ ਨਹੀਂ, ਯੂਕਰੇਨ ਦੇ ਵਿੱਚ ਦੁਨੀਆਂ ਦੀ ਕੋਈ ਚੌਥਾ ਹਿੱਸਾ ਕਣਕ ਪੈਦਾ ਹੁੰਦੀ ਹੈ। ਜਦੋਂ ਲੜਾਈ ਲੱਗੀ ਸੀ ਜਿਹੜੇ ਮਾਹਰ ਸੱਜਣ ਸੀ ਨਾ, ਉਨ੍ਹਾਂ ਨੇ ਇਹ ਫਿਕਰ ਜ਼ਾਹਰ ਕੀਤਾ ਸੀ ਵੀ ਦੁਨੀਆਂ ਦੇ ਉੱਤੇ ਕਿਤੇ ਇਹ ਨਾ ਹੋਵੇ ਦੋ ਚਾਰ ਥਾਵਾਂ ਦੇ ਉੱਤੇ ਹੋਰ ਕਿਤੇ ਕੋਈ ਸੰਕਟ ਆ ਜਾਏ ਤੇ ਦੁਨੀਆਂ ਨੂੰ ਫੂਡ ਦਾ ਸੰਕਟ ਖੜਾ ਹੋ ਜਾਏ, ਇਹ ਫਿਕਰ ਜ਼ਾਹਰ ਕੀਤਾ ਜਾ ਰਿਹਾ ਸੀ। ਹੁਣ ਇਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਅਮਰੀਕਨ ਐਡਮਿਨਿਸਟ੍ਰੇਸ਼ਨ ਦੀ ਵੀ ਆਪਾਂ ਜਿਹੜੇ ਉੱਥੇ ਮਿਨਰਲਸ ਨੇ ਉਨ੍ਹਾਂ ਤੇ ਕਬਜ਼ਾ ਕਿਵੇਂ ਕਰਨਾ। ਤੇ ਉਹ ਇੱਕ ਨਾ ਪੰਜਾਬੀ ਚ ਇੱਕ ਹੋਰ ਕਹਾਵਤ ਆ, ਜੱਟ ਜੱਟਾਂ ਦੇ ਫੱਗੂ ਕੌਣ, ਤੁਸੀਂ ਸਮਝ ਗਏ ਹੋਵੋਗੇ ਹਨਾ, ਜੱਟ ਜੱਟਾਂ ਦੇ ਫੱਗੂ ਕੌਣ। ਮੈਂ ਜੱਟਾਂ ਦੇ ਦਵਾ ਨਹੀਂ ਲਾ ਰਿਹਾ, ਮੈਂ ਕਹਾਵਤ ਦੀ ਗੱਲ ਕਰ ਰਿਹਾ। ਇਹ ਡਿਕਟੇਟਰ ਹੁੰਦੇ ਨੇ ਨਾ ਜਿਹੜੇ, ਇਹਨਾਂ ਦਾ ਸਾਥ ਡਿਕਟੇਟਰਾਂ ਨਾਲ ਹੀ, ਇਹਨਾਂ ਨਾਲ ਬਣਦੇ ਨੇ। ਪੁਤਿਨ ਵੀ ਡਿਕਟੇਟਰ ਆ, ਟਰੰਪ ਸਾਹਿਬ ਨਵੇਂ ਨਵੇਂ ਬਣੇ ਨੇ ਡਿਕਟੇਟਰ, ਚਲੋ ਭਾਵੇਂ ਚੋਣਾਂ ਜਿੱਤ ਕੇ ਬਣੇ ਨੇ, ਹੁਣ ਇਹਨਾਂ ਦੀ ਬਣਦੀ ਬਹੁਤ ਆਪਸ ਵਿੱਚ ਦੀ। ਪਹਿਲੀਆਂ ਜਿਹੜੀਆਂ ਐਡਮਿਨਿਸਟ੍ਰੇਸ਼ਨ ਆਈਆਂ ਨੇ ਉਹ ਰਸ਼ੀਆ ਨੂੰ ਪੂਰੀਆਂ ਗਾਲਾਂ ਗੂਲਾਂ ਕੱਢਦੇ ਹੁੰਦੇ ਸੀ ਤੁਹਾਨੂੰ ਪਤਾ, ਹੁਣ ਕਿਉਂਕਿ ਸੋਚਣੀ ਦੀ ਜਿਹੜੀ ਵੇਵ ਲੈਂਥ ਆ, ਫ੍ਰੀਕੁਐਂਸੀ ਆ, ਉਹ ਇੱਕੋ ਜੀ ਆ, ਇਸ ਕਰਕੇ ਹੁਣ ਕਹਿੰਦੇ ਜੀ ਅਸੀਂ ਯਾਰੀਆਂ ਪਾ ਲੈਣੀਆਂ। ਉਹ ਕਹਿੰਦੇ ਯੂਕਰੇਨ ਦਾ ਜਿੰਨਾ ਹਿੱਸਾ, ਅਜੇ ਕਿਹਾ ਨਹੀਂ, ਮਤਲਬ ਉਹਨਾਂ ਦੀ ਇੰਟੈਂਸ਼ਨ ਆ ਵੀ ਯੂਕਰੇਨ ਦਾ ਜਿੰਨਾ ਹਿੱਸਾ ਤੂੰ ਭਾਈ ਪੁਤਿਨ ਸਾਹਿਬ ਜਿੰਨਾ ਦੱਬਿਆ ਹੋਇਆ ਉਹ ਤੂੰ ਦੱਬਲਾ, ਤੇ ਬਾਕੀ ਦੇ ਨੈਚੁਰਲ ਰਿਸੋਰਸਿਸ ਮੈਂ ਕਬਜ਼ੇ ਕੁਬਜ਼ੇ ਚ ਕਰ ਲੈਣੇ ਆ, ਬਸ ਫਿਰ ਜ਼ੇਲੈਂਸਕੀ ਡਾਂਸ ਕਰਦਾ ਰਹੂਗਾ। ਇਹ ਹਾਲ ਆ ਜੀ, ਬਹੁਤ ਦੇਸ਼ਾਂ ਨੂੰ ਤਬਾਹ ਕੀਤਾ ਜੀ, ਆਈ ਗਰੁੱਪਾਂ ਚ ਵੰਡੇ ਹੋਏ ਜਿਹੜੇ ਡਿਕਟੇਟਰ ਨੇ ਨਾ ਦੁਨੀਆਂ ਦੇ, ਇਨ੍ਹਾਂ ਨੇ। ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਆ ਵੀ ਇੱਕ ਤੀਸਰੀ ਧਿਰ ਹੁੰਦੀ ਸੀ ਬਹੁਤ ਸਾਲ ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਅਸੀਂ ਪੜ੍ਹਦੇ ਹੁੰਦੇ ਸੀਗੇ, ਉਹ ਤੀਸਰੀ ਧਿਰ, ਚਲੋ ਉਨ੍ਹਾਂ ਚ ਵੀ ਮੌਕਾ ਪ੍ਰਸਤ ਬਹੁਤ ਸੀ, ਪਰ ਉਹ ਇਹ ਹੁੰਦਾ ਸੀ ਵੀ ਕਿਤੇ ਨਾ ਕਿਤੇ ਫਿਰ ਵੀ UNO ਦੇ ਵਿੱਚ ਇੱਧਰ ਉੱਧਰ ਉੱਠ ਕੇ ਦੋਨਾਂ ਧਿਰਾਂ ਦੇ ਖਿਲਾਫ਼ ਆਵਾਜ਼ ਆ ਜਿਹੜੀ ਉਠਾ ਦਿੰਦੇ ਸੀ, ਪਰ ਹੁਣ ਤੀਸਰੀ ਧਿਰ ਆ ਜਿਹੜੀ ਉਹ ਗਾਇਬ ਆ। ਆ ਪਿਛਲੇ ਕਈ ਸਾਲ ਤਾਂ ਮਤਲਬ ਤੁਸੀਂ ਕਹਿ ਲਓ ਇੱਕ ਧਰੂਵੀ ਸੰਸਾਰ ਰਿਹਾ, ਅਮਰੀਕਾ ਦੇ ਹੱਥ ਦੇ ਵਿੱਚ ਤਾਕਤ ਸੀ, ਜਿੱਥੇ ਮਰਜ਼ੀ ਜਾ ਕੇ ਲੜਾਈ ਲਵਾ ਦੇਣੀ। ਹੁਣ ਵੀ ਵੈਸੇ ਅਮਰੀਕਾ ਤਾਂ ਕਰਦਾ ਆਈ ਆ, ਇਨ੍ਹਾਂ ਦੀ ਪਾਲਿਸੀ ਦਾ ਹਿੱਸਾ, ਹਾਲਾਂਕਿ ਅਮਰੀਕਨ ਲੋਕ ਸਫ਼ਰ ਕਰਦੇ ਨੇ। ਪਰ ਹੁਣ ਇੱਕ ਚੰਗੀ ਗੱਲ ਇਹ ਹੋਈ ਆ ਬਈ ਅਮਰੀਕਾ ਦੇ ਵਿੱਚ ਨਾ ਅੰਦਰ ਪ੍ਰੋਟੈਸਟ ਹੁੰਦੇ ਨੇ, ਜਦੋਂ ਵੀ ਅਮਰੀਕਨ ਸਰਕਾਰ ਕੋਈ ਬਾਹਰਲੇ ਦੇਸ਼ਾਂ ਜਾ ਕੇ ਕੋਈ ਪੁੱਠੇ ਸਿੱਧੇ ਕੰਮ ਕਰਦੀ ਹੈ, ਕਰਦੇ ਤਾਂ ਰਹਿੰਦੇ ਹੀ ਨੇ, ਅੰਦਰ ਪ੍ਰੋਟੈਸਟ ਬਹੁਤ ਹੁੰਦੇ ਨੇ। ਅਮਰੀਕਨ ਸਿਟੀਜ਼ਨ ਸਿਆਣੇ ਨੇ, ਤੁਹਾਨੂੰ ਪਤਾ 150-200 ਸਾਲ ਦਾ ਉਹਨਾਂ ਦਾ ਡੈਮੋਕ੍ਰੇਸੀ ਦਾ ਤਜਰਬਾ, ਉਹਨਾਂ ਨੂੰ ਪਤਾ ਫਰੀਡਮ ਆਫ ਸਪੀਚ ਹੈਗੀ ਆ। ਪਹਿਲਾਂ ਤਾਂ ਕਿਤੇ ਇਸ ਤਰ੍ਹਾਂ ਹੁੰਦਾ ਸੀ ਜਦੋਂ ਵੀਅਤਨਾਮ ਦੇ ਵਿੱਚ ਹਮਲਾ ਹੋਇਆ ਨਾ, ਅਮਰੀਕਾ ਨੇ ਕੀਤਾ, ਐਡੀ ਵੱਡੀ ਤਾਕਤ, ਉਦੋਂ ਬਹੁਤ ਥੋੜੇ ਲੋਕ ਪ੍ਰੋਟੈਸਟ ਕਰਦੇ ਹੁੰਦੇ ਸੀ, ਜਿੰਨੇ ਕੁ ਪ੍ਰੋਟੈਸਟ ਕਰਦੇ ਸੀ ਨਾ ਉਹਨਾਂ ਦੇ ਅੱਗੇ ਪਿੱਛੇ ਏਜੰਸੀਜ਼ ਵਾਲੇ ਲੱਗ ਜਾਂਦੇ ਸੀ, ਤੰਗ ਤੁੰਗ ਕਰਦੇ ਹੁੰਦੇ ਸੀਗੇ। ਅੱਛਾ, ਫੇਰ ਹੌਲੀ 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 ਜਦੋਂ ਲੋਕਾਂ ਨੂੰ ਲੱਗਿਆ ਵੀ ਅਮਰੀਕਾ, ਆਮ ਲੋਕਾਂ ਨੂੰ, ਤਕੜੇ ਲੋਕਾਂ ਨੂੰ ਨੀ, ਆਮ ਲੋਕਾਂ ਨੂੰ ਲੱਗਿਆ ਵੀ ਅਮਰੀਕਾ ਸਾਡੇ ਵੱਲ ਧਿਆਨ ਨਹੀਂ ਦਿੰਦਾ, ਬਾਹਰਲੇ ਦੇਸ਼ਾਂ ਜਾ ਕੇ ਹਰੇਕ ਥਾਂ ਪੰਗੇ ਪਾਉਂਦਾ, ਫਿਰ ਲੋਕ ਵੱਡੀ ਗਿਣਤੀ ਚ ਇਕੱਠੇ ਹੁੰਦੇ ਸੀ। ਹੌਲੀ ਹੌਲੀ ਕਈ ਵਾਰੀ ਤਾਂ ਇੰਨਾ ਹੋਣ ਲੱਗ ਗਿਆ ਸੀ ਵੀ ਵਿਦਿਨ ਅਮਰੀਕਾ ਤਕੜੇ ਪ੍ਰੋਟੈਸਟ ਹੁੰਦੇ ਸੀ, ਤੇ ਕਈ ਵਾਰੀ ਜਦੋਂ ਚੋਣਾਂ ਹੁੰਦੀਆਂ ਸੀ ਨਾ, ਇਹ ਚੋਣਾਂ ਦੇ ਵਿੱਚ ਇਹ ਮੁੱਦਾ ਬਣਦੇ ਸੀ, ਲੋਕ ਬੋਲਦੇ ਹੁੰਦੇ ਸੀ। ਇੱਥੇ ਤਾਂ ਚਲੋ ਹੁਣ, ਚਲੋ ਆਪਾਂ ਬਹੁਤ ਵਾਰੀ ਗੱਲ ਕੀਤੀ ਆ, ਇਰਾਕ ਤੇ ਹਮਲਾ ਕੀਤਾ, ਉਹ ਚਲੋ ਮੀਡੀਆ ਤਾਂ ਉਹਨੂੰ ਦੱਸਦਾ, ਮੀਡੀਆ ਵਾਲੇ ਦੱਸਦੇ ਨੇ, ਲੋਕਾਂ ਨੇ ਬੁੱਕਸ ਲਿਖੀਆਂ ਵੀ ਕੋਈ ਵੈਪਨਸ ਆਫ ਮਾਸ ਡਿਸਟਰਕਸ਼ਨ ਹੈ ਨਹੀਂ ਸੀ। ਅਮਰੀਕਾ ਤੋਂ ਬਾਹਰ ਤਾਂ ਡਿਸਕਸ਼ਨ ਹੁੰਦੀ ਹੁੰਦੀ ਸੀ, ਪਰ ਲੋਕ ਖੁਦ ਸੋਚਣ ਲੱਗ ਗਏ ਸੀ ਵੀ ਐਡੀ ਕਿੱਡੀ ਕੁ ਗੱਲ ਆ, ਦੱਸੋ ਕਿੰਨੇ ਕਿੱਥੇ ਉੱਥੇ ਇਰਾਕ ਦੇ ਵਿੱਚ ਕਿਹੜੇ ਬੰਬ ਲੱਭੇ ਆ, ਤੁਸੀਂ ਸਾਰਾ ਦੇਸ਼ ਤਬਾਹ ਕਰਤਾ। ਈਵਨ ਆਹ ਫਲਸਤੀਨ ਵਾਲੇ ਮਸਲੇ ਤੇ, ਗਾਜ਼ਾ ਪੱਟੀ ਜਾਂ ਜਿੰਨੇ ਵੀ ਹਮਲੇ ਹੋਏ ਆ, ਅਮਰੀਕਾ ਦੇ ਵਿੱਚ ਵੀ ਪ੍ਰੋਟੈਸਟ ਹੋਏ ਆ ਥਾਂ ਥਾਂ ਦੇ ਵੀ, ਕਿਉਂ ਤੁਸੀਂ ਦਖਲਅੰਦਾਜ਼ੀ ਕਰਦੇ ਹੋ, ਆਪੇ ਨਜਿੱਠਣ ਦੇ ਉਹਨਾਂ ਨੂੰ। ਜਿੱਥੇ ਵੀ ਕਿਤੇ ਕੋਈ ਪ੍ਰੋਬਲਮ ਹੁੰਦੀ ਸੀ, ਅਮਰੀਕਾ ਦੇ ਲੋਕ ਆ ਜਿਹੜੇ, ਖਾਸ ਕਰਕੇ ਜਿਹੜਾ ਪੱਤਰਕਾਰ ਭਾਈਚਾਰਾ, ਉਹ ਜਿਹੜੇ ਵਾਚ ਕਰਦੇ ਨੇ ਪੋਲੀਟੀਕਲ ਈਵੈਂਟਸ ਨੂੰ ਨਾ, ਉਹ ਸਮੇਂ ਸਮੇਂ ਤੇ ਆਵਾਜ਼ ਉਠਾਉਂਦੇ ਹੁੰਦੇ ਸੀ, ਹੁਣ ਵੀ ਉਠਾਉਂਦੇ ਨੇ। ਸੱਚ ਆ ਜਿਹੜਾ ਜੀ, ਸੱਚ ਤਾਂ ਬੋਲਦਾ ਹੀ ਆ ਜਿੱਥੇ ਹੁੰਦਾ, ਉਹ ਬੜੇ ਤਿੱਖੇ ਤਰੀਕੇ ਦੇ ਨਾਲ ਨਾ ਅਮਰੀਕਨ ਸਰਕਾਰ ਦੀਆਂ ਪਾਲਿਸੀਜ਼ ਨੂੰ, ਮਤਲਬ ਉਹਨਾਂ ਨੂੰ ਸਕਰੂਟੀਨਾਈਜ਼ ਕਰਦੇ ਸੀ ਤੇ ਉਹਨਾਂ ਦੀ ਨਿਖੇਧੀ ਕਰਦੇ ਹੁੰਦੇ ਸੀ ਵੀ ਆਹ ਪਾਲਿਸੀਜ਼ ਗਲਤ ਨੇ ਤੇ ਬੈਕਫਾਇਰ ਕਰਨਗੀਆਂ, ਇਸ ਤਰ੍ਹਾਂ ਚੱਲਦਾ ਹੁੰਦਾ ਸੀ। ਆਹ ਹੁਣ ਯੂਕਰੇਨ ਵਾਲੇ ਮਸਲੇ ਤੇ ਇੱਥੇ ਵੀ ਲੋਕਾਂ ਨੇ ਬਹੁਤ ਵਿਰੋਧ ਕੀਤਾ ਬਈ ਤੁਸੀਂ, ਕਿਉਂਕਿ ਕੈਨੇਡਾ ਵੀ ਪੂਛ ਬਣਿਆ ਹੋਇਆ ਸੀ ਅਮਰੀਕਾ ਦੀ, ਬਈ ਲੜਾਈ ਤੁਸੀਂ ਕਿਤੇ, ਲੜਾਈ ਯੂਕਰੇਨ ਰਸ਼ੀਆ ਨਾਲ ਲਾ ਰਿਹਾ, ਲੜਾਈ ਉਹਨਾਂ ਦੀ ਹੋ ਰਹੀ ਆ, ਠੀਕ ਹੈ, ਕਿਤੇ ਨਾ ਕਿਤੇ ਜਿੱਥੇ ਮਾਨਵਤਾ ਨੂੰ ਕਿਤੇ ਤਕਲੀਫ਼ ਹੁੰਦੀ ਆ, ਸਹਾਇਤਾ ਕਰਨੀ ਬਣਦੀ, ਪਰ ਜੇ ਕੋਈ ਜਾਣ ਬੁੱਝ ਕੇ ਕਿਤੇ ਜਾ ਕੇ ਗੱਲ ਨੀ ਬਾਤ ਨੀ, ਰੌਲਾ ਤਾਂ ਇਹੀ ਸੀ ਨਾ ਵੀ ਉਹ ਕਹਿੰਦਾ ਸੀ ਅਸੀਂ ਨੇਟੋ ਦੇ ਮੈਂਬਰ ਬਣਨਾ, ਇਨ੍ਹਾਂ ਨੇ ਜਾਣ ਕੇ ਉਕਸਾਇਆ ਸੀ ਵੀ ਤੂੰ ਕਹਿ ਨੇਟੋ ਦੇ ਮੈਂਬਰ ਬਣਨਾ ਬਹਾਨੇ ਨਾਲ। ਅਲਟੀਮੇਟਲੀ ਲੌਂਗ ਟਰਮ ਪਲੈਨਿੰਗ ਇਹ ਸੀ ਵੀ ਯੂਕਰੇਨ ਨੂੰ ਤਰੀਕੇ ਨਾਲ ਤੋੜ ਤੂੜ ਕੇ ਤੇ ਉਨ੍ਹਾਂ ਦੇ ਨੈਚੁਰਲ ਰਿਸੋਰਸ ਤੇ ਕਬਜ਼ਾ ਕਰਨਾ ਸੀ। ਉਹ ਜ਼ੇਲੈਂਸਕੀ ਤੁਹਾਨੂੰ ਪਤਾ ਹੁਣ ਮੇਰੇ ਕਹਿਣ ਦੀ ਤਾਂ ਲੋੜ ਨਹੀਂ, ਅਖਬਾਰਾਂ ਦੇ ਰਿਪੋਰਟਸ ਪੜ੍ਹ ਲਓ, ਮਿਲੀਅਨਸ ਆਫ ਡਾਲਰਸ ਕਮਾਏ ਨੇ। ਚਲੋ ਪੈਸੇ ਦੀ ਗੱਲ ਨਹੀਂ, ਗੱਲ ਆ ਵੀ ਲੋਕ ਕਿੰਨੇ ਮਰਾਤੇ ਤੇ ਫਿਰ ਉਹ ਲੋਕ ਜਿਹੜੇ ਉਥੋਂ ਉਜੜੇ ਬੇਘਰ ਹੋਏ, ਬੱਚੇ ਔਰਤਾਂ ਲੋਕ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਗਏ ਤੇ ਫਿਰ ਉਹ ਦੇਸ਼ਾਂ ਨੇ ਉਨ੍ਹਾਂ ਨੂੰ ਫਿਰ ਸਹਾਇਤਾ ਜਿਹੜੀ ਹੈਗੀ ਆ ਦਿੱਤੀ, ਮੁੜ ਵਸੇਬਾ ਕਰਵਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਮੁੜ ਵਸੇਬਾ ਕਰਵਾਇਆ ਜਾਂਦਾ ਹੈਨਾ, ਤੁਹਾਨੂੰ ਪਤਾ ਹੀ ਆ ਰਿਫਿਊਜੀਜ਼ ਆਉਂਦੇ ਨੇ, ਇੰਟਰਨੈਸ਼ਨਲ ਜਿਹੜੇ ਕੰਟਰੈਕਟਸ ਇਨ੍ਹਾਂ ਦੇ ਹੋਏ ਹੋਏ ਨੇ, ਸਮਝੌਤੇ ਹੋਏ ਨੇ, ਉਹਦੇ ਤਹਿਤ ਫਿਰ ਜਿਹੜੇ ਦੇਸ਼ ਦੇ ਵਿੱਚ ਜਾਂਦੇ ਨੇ ਉਸ ਦੇਸ਼ ਦੇ ਵਿੱਚ ਵੀ ਡਿਸਕਸ਼ਨ ਚੱਲਦੀਆਂ ਨੇ ਬਈ ਇਹ ਕਾਰਨ ਕੀ ਹੈ ਰਿਫਿਊਜੀ ਬਣਨ ਦਾ, ਕਿਉਂ ਲੋਕ ਡਿਸਪਲੇਸ ਹੋਏ, ਸਾਰੇ ਯੂਰਪ ਦੇ ਵਿੱਚ ਗਏ, ਕਿਉਂ ਲੋਕ ਡਿਸਪਲੇਸ ਹੋ ਰਹੇ ਆ। ਵੀ ਆਰਾਮ ਦੇ ਨਾਲ ਜੇ ਇਨ੍ਹਾਂ ਦੀ ਪਾਲਿਸੀ ਠੀਕ ਹੁੰਦੀ ਤਾਂ ਇਸ ਤਰ੍ਹਾਂ ਨਹੀਂ ਸੀ ਹੋਣਾ। ਹੁਣ ਕਿਹੜਾ ਦੇਸ਼ ਆ ਜਿਹੜਾ ਇਹ ਜਰਲੂਗਾ ਵੀ ਉਹਦੇ ਬਿਲਕੁਲ ਗੁਆਂਢ ਦੇ ਵਿੱਚ ਆ ਕੇ ਮਿਜ਼ਾਈਲਾਂ ਫਿੱਟ ਹੋ ਜਾਣ। ਜੇ ਅਮਰੀਕਾ, ਸਪੋਜ਼ ਆਪਾਂ ਇੱਕ ਹਾਈਪੋਥੈਟੀਕਲ ਸਿਚੁਏਸ਼ਨ ਕੰਸਿਡਰ ਕਰਦੇ ਹਾਂ ਬਈ ਕੱਲ ਨੂੰ ਕੈਨੇਡਾ ਜਿਹੜਾ ਕੋਈ ਵੀ ਦੇਸ਼ ਆ ਕੇ ਕੈਨੇਡਾ ਇੱਥੇ ਬਾਰਡਰ ਦੇ ਆ ਕੇ ਵਿੰਡਜ਼ਰ ਤੇ ਮਿਜ਼ਾਈਲਾਂ ਬੀੜ ਦੇ ਤੇ ਅਮਰੀਕਾ ਨੂੰ ਚੰਗਾ ਲੱਗੂਗਾ? ਨਹੀਂ ਨਾ ਚੰਗਾ ਲੱਗੂਗਾ। ਇਵੇਂ ਹੀ ਰਸ਼ੀਅਨ ਭਾਵੇਂ ਡਿਕਟੇਟਰ ਆ, ਉਹ ਪੂਤਨ ਕੁਛ ਵੀ ਹੈਗਾ, ਉਹਦੇ ਬਾਉਂਡਰੀ ਦੇ ਆ ਕੇ ਬਿਲਕੁਲ ਇਹ ਜੀ ਅਸੀਂ ਜੀ ਨੇਟੋ ਦਾ ਮੈਂਬਰ ਬਣਾਉਣਾ, ਇਹ ਕਰਨਾ, ਬਸ ਉਹਨਾਂ ਦਾ ਹੁਣ ਕਚੂੰਬਰ ਕੱਢ ਕੇ ਬਿਲਕੁਲ ਹੁਣ ਬੈਕ ਆਫ ਹੋ ਗਏ, ਹੁਣ ਪਿੱਛੇ ਹੋ ਗਏ। ਹੁਣ ਕਹਿੰਦੇ ਆ ਤੂੰ ਫਿਰ ਨਾ ਸਾਡੇ ਪੰਪ ਦੇ ਵਿੱਚ ਆਉਂਦਾ ਹੈਨਾ, ਕਹਿੰਦੇ ਹੁਣ ਤੂੰ ਫਿਰ ਸਮਝੌਤਾ ਕਰਨਾ ਸੀ ਤਾਂ ਪਹਿਲਾਂ ਕਰ ਲੈਂਦਾ। ਮਤਲਬ ਦੇਖੋ ਕਿੱਡੀ ਹਾਸੋਹੀਣੀ ਗੱਲ ਆ। ਜਿਹੜੇ ਦੇਸ਼ ਦਾ ਰੌਲਾ ਉਹ ਦੇਸ਼ ਮੀਟਿੰਗ ਦੇ ਵਿੱਚ ਹੀ ਹੈ ਨੀ। ਜਿਹੜੀ ਮੀਟਿੰਗ ਜਿਹੜੀਆਂ ਪੀਸ ਟਾਕਸ ਚੱਲ ਰਹੀਆਂ ਸੀ, ਕਹਿੰਦੇ ਪਹਿਲਾਂ ਅਸੀਂ ਤੈਅ ਤੂੰ ਕਰ ਲਈ ਫਿਰ ਤੈਨੂੰ ਮੀਟਿੰਗ ਦੇ ਵਿੱਚ ਬੁਲਾ ਲਾਂਗੇ, ਕੋਈ ਗੱਲ ਨੀ। ਹੁਣ ਕੱਲ ਦੇ ਬਿਆਨ ਜਿਹੜੇ ਆ ਰਹੇ ਆ ਨਾ ਉਹ ਦੇਖਣ ਵਾਲੇ ਆ। ਉਧਰੋਂ ਜ਼ੇਲੈਂਸਕੀ ਬਿਆਨ ਦਿੰਦਾ, ਉਧਰੋਂ ਟਰੰਪ ਸਾਹਿਬ ਬਿਆਨ ਦਿੰਦੇ ਨੇ, ਤੇ ਬਸ ਬਿਆਨਾਂ ਦੀ ਸਿਖਰ ਇਹ ਆ। ਜਿਹੜਾ ਉਹ ਜ਼ੇਲੈਂਸਕੀ ਆ ਉਹ ਕਹਿੰਦਾ ਜੀ ਇਹ ਇਨ੍ਹਾਂ ਨੂੰ ਇਨਫੋਰਮੇਸ਼ਨ ਹੀ ਹੈ ਨੀ ਟਰੰਪ ਸਾਹਿਬ ਨੂੰ, ਤੇ ਵੀ ਕੀ ਕਹਿ ਰਹੇ ਨੇ ਇਹ। ਟਰੰਪ ਸਾਹਿਬ ਕਹਿੰਦੇ ਜੇ ਤੂੰ ਫਿਰ ਸਮਝੌਤਾ ਕਰਨਾ ਸੀ ਤਾਂ ਪਹਿਲਾਂ ਕਰ ਲੈਂਦਾ ਤਿੰਨ ਸਾਲ। ਮਤਲਬ ਕਹਿਣ ਦਾ ਜਿਵੇਂ ਪੰਜਾਬੀ ਚ ਕਹਿੰਦੇ ਵੀ 3 ਸਾਲ ਸੁੱਤਾ ਪਿਆ ਸੀ ਤੂੰ। ਇਹ ਹਾਲ ਨੇ ਜੀ ਇੰਟਰਨੈਸ਼ਨਲ ਪੋਲੀਟਿਕਸ ਦੇ। ਆਮ ਲੋਕਾਂ ਦਾ ਭੱਲਾ ਜਿਹੜਾ ਜੇ ਤੁਸੀਂ ਕਹੋਗੇ ਇਹ ਜੇ ਲੋਕਾਂ ਤੋਂ ਹੋਜੂਗਾ ਤਾਂ ਨਹੀਂ ਹੋਣਾ, ਬਿਲਕੁਲ ਨਹੀਂ ਹੋਣਾ ਜੀ, ਬਿਲਕੁਲ ਵੀ ਨਹੀਂ ਹੋਣਾ। ਆਪਾਂ ਇਸ ਤਰ੍ਹਾਂ ਕਰਦੇ ਹਾਂ, ਆਪਾਂ ਛੋਟੀ ਜਿਹੀ ਬ੍ਰੇਕ ਲੈਣਾ ਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਬੋਨੀ ਗਰੇਵੀ ਬਾਰੇ ਸੁਣਿਆ?
ਆਹੋ ਨੀ, ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ।
ਆਹੋ ਜੀ, ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡੱਗ ਫੋਰਡ ਦੇ ਮੁਕਾਬਲੇ ਖੜੀ ਹੈ।
ਅੱਛਾ ਭੈਣੇ, ਅਸੀਂ ਤਾਂ ਡੱਗ ਫੋਰਡ ਨੂੰ ਵੋਟ ਪਾਉਣੀ ਹੈ। ਦੇਖੋ ਜੀ, ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ, ਦੂਜਾ ਉਹ ਹਸਪਤਾਲ ਬਣਾ ਰਿਹਾ, ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ, ਹੋਰ ਕੀ ਗਣਾਵਾਂ। ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡੱਗ ਫੋਰਡ ਹੀ ਪਹਿਲੀ ਪਸੰਦ।
ਹਾਂ ਭੈਣ, ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ।
ਆਥੋਰਾਈਜ਼ਡ ਬਾਈ ਦੀ ਸੀਐਫਓ ਫॉर द ਬ੍ਰੈਂਪਟਨ ਵੈਸਟ ਪੀਸੀ ਰਾਈਡਿੰਗ ਐਸੋਸੀਏਸ਼ਨ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਦੋਸਤੋ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਇਸ ਵਕਤ ਜੀ ਹਰਦੀਪ ਗਰੇਵਾਲ ਜੀ ਜੁੜੇ ਹੋਏ ਨੇ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਹਰਦੀਪ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਅਤੇ ਸਾਰੇ ਸੁਣਦੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਅੱਜ ਫੋਰਡ ਸਾਹਿਬ ਆ ਰਹੇ ਨੇ, ਕਹਿੰਦੇ ਇੱਥੇ ਬੋਵੇਡ ਐਂਡ ਡਿਕਸੀ ਕੋਲੇ ਪੀਟਰ ਰੌਬਰਟਸਨ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਉੱਥੇ ਆ ਰਹੇ ਨੇ ਜੀ ਫੋਰਡ ਸਾਹਿਬ। ਕਹਿੰਦੇ ਮੀਡੀਆ ਨੂੰ ਉਹਨਾਂ ਨੇ ਗੱਲਬਾਤ ਕਰਨੀ ਹੈ, ਮੀਡੀਆ ਨਾਲ ਵੀ ਕਹਿੰਦੇ।
ਬਿਲਕੁਲ, ਫੋਰਡ ਸਾਹਿਬ ਅੱਜ ਆ ਰਹੇ ਨੇ ਆਪਣੇ ਪੀਟਰ ਰੌਬਰਟਸਨ ਗੁਰਦੁਆਰਾ ਸਾਹਿਬ ਕਮਿਊਨਿਟੀ ਦਾ ਧੰਨਵਾਦ ਕਰਨ ਨੂੰ ਵੀ ਹਮੇਸ਼ਾ ਜੋ ਕਮਿਊਨਿਟੀ ਪ੍ਰੀਮੀਅਰ ਦੇ ਨਾਲ ਖੜਦੀ ਹੈ ਪਰ ਖਾਸ ਕਰਕੇ ਪ੍ਰੀਮੀਅਰ ਨੂੰ ਵੀ ਮੌਕਾ ਮਿਲਦਾ ਇੱਕ ਵਾਰੀ ਦੁਬਾਰਾ ਦੱਸਣ ਨੂੰ ਵੀ ਜਿਹੜੇ ਕਮਿਊਨਿਟੀ ਦੀਆਂ ਮੰਗਾਂ ਨੇ ਉਹਨਾਂ ਵਾਸਤੇ ਉਹ ਹਮੇਸ਼ਾ ਹੀ ਖੜੇ ਹੁੰਦੇ ਨੇ।
ਤੇ ਤੁਹਾਡੀ ਕੈਂਪੇਨ ਕਿਵੇਂ ਚੱਲ ਰਹੀ ਹੈ ਜੀ?
ਕੈਂਪੇਨ ਜੀ ਵੈਸ ਗੋਇੰਗ ਵੈਰੀ ਵੈਲ, ਡੋਰ ਨੋਕਿੰਗ ਵਧੀਆ ਚੱਲੀ ਜਾਂਦੀ ਹੈ। ਟੀਮਸ ਵੀ ਸਾਰੇ ਅੱਜ ਬਾਹਰ ਲੱਗੇ ਹੋਏ ਨੇ ਸਾਰਿਆਂ ਨੂੰ ਵੋਟਾਂ ਕਢਾਉਣ ਵਾਸਤੇ, ਕਿਉਂਕਿ ਅੱਜ ਐਡਵਾਂਸ ਪੋਲ ਜਿਹੜੀ ਆ ਸਵੇਰੇ ਸ਼ੁਰੂ ਹੋ ਗਈ ਆ, ਅੱਜ 9 ਵਜੇ ਤੱਕ ਐਡਵਾਂਸ ਪੋਲ ਚੱਲਣੀ ਆ ਗੌਰ ਮੈਡੋਸ ਕਮਿਊਨਿਟੀ ਸੈਂਟਰ ਤੇ ਰਿਵਰ ਸਟੋਨ ਕਮਿਊਨਿਟੀ ਸੈਂਟਰ ਦੇ ਵਿੱਚ। ਸੋ ਜੇ ਤੁਸੀਂ ਕੈਸਲ ਮੋਰ ਐਂਡ ਗੌਰ ਵਾਲੇ ਏਰੀਆ ਚ ਰਹਿੰਦੇ ਹੋ, ਕੈਸਲ ਮੋਰ ਵਾਲੀ ਸਾਈਡ ਤੇ, ਉਹ ਤੁਹਾਡੇ ਲਈ ਆਪਣਾ ਗੌਰ ਮੈਡੋਸ ਕਮਿਊਨਿਟੀ ਸੈਂਟਰ ਤੁਹਾਨੂੰ ਨੇੜੇ ਪੈਣਾ ਆ, ਜਾਂ ਫਿਰ ਜੇ ਤੁਸੀਂ ਮਕਵੀਨ ਐਂਡ ਕੁਈਨ ਵਾਲੇ ਪਾਸੇ ਰਹਿੰਦੇ ਹੋ, ਗੌਰ ਐਂਡ ਕੁਈਨ ਵਾਲੇ ਪਾਸੇ, ਤਾਂ ਤੁਹਾਨੂੰ ਦੂਸਰਾ ਰਿਵਰ ਸਟੋਨ ਕਮਿਊਨਿਟੀ ਸੈਂਟਰ ਨੇੜੇ ਪੈਣਾ ਆ। ਜਿਹੜੇ ਮੇਰੇ ਭੈਣ ਭਰਾ ਰਹਿੰਦੇ ਨੇ ਆਪਣੇ ਏਅਰਪੋਰਟ ਐਂਡ ਬੇਡਨ ਵਾਲੇ ਏਰੀਆ ਦੇ ਵਿੱਚ, ਉਹਨਾਂ ਨੂੰ ਆਪਣਾ 2600 ਨੌਰਥ ਪਾਰਕ ਦੇ ਉੱਤੇ ਰਿਟਰਨਿੰਗ ਆਫਿਸ ਨੇੜੇ ਪੈਂਦਾ ਆ। ਸੋ 3 ਲੋਕੇਸ਼ਨਾਂ ਨੇ ਬ੍ਰੈਂਪਟਨ ਈਸਟ ਦੇ ਵਿੱਚ ਵੋਟ ਕਰਨ ਨੂੰ। ਮੈਂ ਇਨਕਰੇਜ ਕਰਦਾ ਆ ਵੀ ਹਰੇਕ ਬੰਦਾ ਆਪਣੀ ਆਵਾਜ਼ ਵਰਤੇ, ਆਪਣੀ ਵੋਟ ਦਾ ਇਸਤੇਮਾਲ ਕਰੇ ਤੇ ਜ਼ਰੂਰ ਆਪਣੇ ਮਨਪਸੰਦ ਦੇ ਕੈਂਡੀਡੇਟ ਨੂੰ ਵੋਟ ਪਾ ਕੇ ਆਉਣ। ਬਿਲਕੁਲ ਮੈਂ ਅੱਜ ਆਪਣੀਆਂ ਗੱਲਾਂ ਕਰੂੰਗਾ ਵੀ ਅਸੀਂ ਕੀ ਕਰ ਰਹੇ ਹਾਂ ਐਜ਼ ਯੂਅਰ ਐਮ ਪੀ ਵੀ ਇਨ ਦ ਪਾਸਟ, ਤੇ ਅਸੀਂ ਰੀ ਇਲੈਕਸ਼ਨ ਲਈ ਖੜੇ ਹਾਂ ਤੇ ਪਲੱਸ ਪ੍ਰੀਮੀਅਰ ਫੋਰ ਨੇ ਕੀ ਕੀਤਾ ਬ੍ਰੈਂਪਟਨ ਬਾਰੇ। ਪਰ ਤੁਸੀਂ ਫੇਰ ਵੀ ਆਪਣਾ ਪਰਖਿਆ ਹੋਇਆ ਡਿਸੀਜਨ ਬਣਾ ਕੇ ਉਸ ਬੰਦੇ ਨੂੰ ਵੋਟ ਪਾਓ ਜਿਹੜਾ ਤੁਹਾਨੂੰ ਲੱਗਦਾ ਆਨਟੇਰੀਓ ਦੇ ਫਿਊਚਰ ਨੂੰ, ਆਨਟੇਰੀਓ ਦੀ ਜੋਬਸ ਤੇ ਇਕਾਨਮੀ ਨੂੰ ਗਾਂਹ ਜਾ ਕੇ ਬਚਾ ਸਕੇ। ਤੁਸੀਂ ਉਹ ਡਿਸੀਜਨ ਲੈ ਕੇ ਜ਼ਰੂਰ ਵੋਟ ਪਾਉਣ ਜਾਣਾ।
ਮੈਂ ਇਹੀ ਤੁਹਾਨੂੰ ਕੁਐਸਚਨ ਕਰਨਾ ਸੀ ਜੀ। ਦੇਖੋ, 4 ਪਾਰਟੀਜ਼ ਨੇ, ਬੜਾ ਧੂੰਆਂਦਾਰ ਪ੍ਰਚਾਰ ਚੱਲ ਰਿਹਾ ਤੇ ਤੁਸੀਂ ਆਲਰੇਡੀ ਐਮ ਪੀ ਪੀ ਰਹਿ ਚੁੱਕੇ ਹੋ। ਲੋਕਾਂ ਨੇ ਚਾਰੇ ਪਾਰਟੀਆਂ ਨੂੰ ਜਾਂ ਜਿਹੜੇ ਆਪਣੇ ਆਪਣੇ ਏਰੀਏ ਚ ਪਾਰਟੀਆਂ ਦੇ ਜਿਹੜੇ ਰੈਪ੍ਰੈਜੈਂਟੇਟਿਵ ਨੇ ਉਨ੍ਹਾਂ ਨੂੰ ਚੁਣਨਾ। ਇਸ ਏਰੀਏ ਦੇ ਲੋਕ ਜਿੱਥੋਂ ਤੁਸੀਂ ਖੜੇ ਹੋ, ਇਹ ਤੁਹਾਨੂੰ ਕਿਉਂ ਦੁਬਾਰਾ ਰੀ ਇਲੈਕਟ ਕਰਨ, ਤੁਹਾਨੂੰ ਕਿਉਂ ਚੁਣਨ, ਤੁਸੀਂ ਕਿਵੇਂ ਦੂਸਰਿਆਂ ਨਾਲੋਂ ਵੱਖਰੇ ਆ, ਤੁਹਾਨੂੰ ਚੁਣਨ ਦਾ ਲੋਕਾਂ ਨੂੰ ਕੀ ਫਾਇਦਾ ਹੋਊਗਾ ਤੇ ਤੁਹਾਡੀ ਪਾਰਟੀ ਨੂੰ ਚੁਣਨ ਦਾ ਲੋਕਾਂ ਨੂੰ ਕੀ ਫਾਇਦਾ ਹੋਊਗਾ? ਫੋਰਡ ਸਾਹਿਬ ਦੇ ਹੱਥ ਮਜ਼ਬੂਤ ਕਰਾਉਣ ਦਾ ਲੋਕਾਂ ਨੂੰ ਕੀ ਫਾਇਦਾ ਹੋਊ? ਕਿਉਂ ਨਾ, ਕਿਉਂ ਉਹ ਬਾਕੀ ਪਾਰਟੀਆਂ ਨੂੰ ਕਿਉਂ ਨਾ ਚੁਣਨ? ਇਹਦੇ ਬਾਰੇ ਦੱਸੋ।
ਬਿਲਕੁਲ ਬ੍ਰਾਂਡ ਸਾਹਿਬ, ਸੋ ਇਹਦੇ ਵਿੱਚ ਸਭ ਤੋਂ ਪਹਿਲਾ ਆਨਸਰ ਤਾਂ ਇਹ ਆ ਵੀ ਥੋੜੇ ਜਿਹੇ ਸਮੇਂ ਦੇ ਵਿੱਚ ਜਿੰਨਾ ਪ੍ਰੀਮੀਅਰ ਫੋਰਡ ਨੇ ਤੇ ਆਪਣੀ ਸਰਕਾਰ ਨੇ ਡਿਲੀਵਰ ਕੀਤਾ ਬ੍ਰੈਂਪਟਨ ਵਾਸਤੇ, ਕਿਸੇ ਵੀ ਪਹਿਲੇ ਸਰਕਾਰ ਤੋਂ ਨਹੀਂ ਹੋਇਆ। ਤੁਸੀਂ ਉਹਨਾਂ ਦੀ ਦਹਾਕਿਆਂ ਦੀ ਲੀਡਰਸ਼ਿਪ ਇਕੱਠੀ ਕਰ ਲਓ ਤੇ ਉਹ ਸਾਡੇ ਕੁਝ ਸਾਲਾਂ ਦੀ ਲੀਡਰਸ਼ਿਪ ਦੇ ਨਾਲ ਜੋੜ ਦਿਓ, ਉਹਨਾਂ ਦੇ ਕੋਲ ਸਾਡੇ ਬਰਾਬਰ ਦਾ ਕੁਝ ਵੀ ਨਹੀਂ ਕਰ ਸਕੇ ਉਹ ਬ੍ਰੈਂਪਟਨ ਲਈ ਜਿੰਨਾ ਅਸੀਂ ਕੀਤਾ ਆ। ਇਹ ਰਿਟਨ ਫੈਕਟ ਆ, ਤੁਸੀਂ ਮੇਅਰ ਨੂੰ ਪੁੱਛ ਲਓ, ਸਿਟੀ ਕਾਉਂਸਲਰਾਂ ਨੂੰ ਪੁੱਛ ਲਓ, ਤੁਸੀਂ ਭਾਵੇਂ ਦੂਸਰੇ ਪਾਰਟੀਆਂ ਦੇ ਬੰਦਿਆਂ ਨੂੰ ਵੀ ਪੁੱਛ ਲਓ, ਉਹ ਵੀ ਤੁਹਾਨੂੰ ਦੱਸਣਗੇ ਵੀ ਇਹ ਬਿਲਕੁਲ ਫੈਕਟ ਆ, ਜਿੰਨਾ ਪ੍ਰੀਮੀਅਰ ਫੋਰਡ ਨੇ ਕੀਤਾ ਬ੍ਰੈਂਪਟਨ ਵਾਸਤੇ ਤਾਂ ਇਦੋਂ ਪਹਿਲਾਂ ਕਿਸੇ ਵੀ ਪ੍ਰੀਮੀਅਰ ਲਈ ਨਹੀਂ ਕੀਤਾ। ਤੇ ਉਹਦੇ ਵਿੱਚ ਆਪਾਂ ਕਿਹੜੀਆਂ ਗੱਲਾਂ ਕਰਦੇ ਆ, ਕਿਉਂਕਿ ਅਕਸਰ ਸਾਨੂੰ ਬਹੁਤ ਸਵਾਲ ਸਿੰਪਲੀ ਮਿਲਦਾ ਹੈ, ਜਿਹੜੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਜਾਂ ਪੈਸੇ ਪੁੱਛਦੇ ਹੁੰਦੇ ਨੇ ਕਿ ਕੀ ਕੀਤਾ ਜੀ, ਦੱਸੋ ਤਾਂ ਸਹੀ ਵੀ ਤੁਸੀਂ ਕੀਤਾ ਕੀ ਆ। ਸੋ ਇਹ ਕੁਐਸਚਨ ਦੇ ਵਿੱਚ ਆ ਜਾਂਦਾ ਆਪਣੇ ਹਾਸਪਿਟਲ ਦੀ ਗੱਲ ਕਰਦੇ ਹਾਂ। ਹਾਸਪਿਟਲ ਦੀ ਕੰਸਟਰਕਸ਼ਨ ਸ਼ੁਰੂ ਹੋ ਰਹੀ ਆ ਔਨ ਦਾ 28th of March, ਅਗਲੇ ਮਹੀਨੇ ਗਰਾਊਂਡ ਬ੍ਰੇਕਿੰਗ ਸੈਰੇਮੋਨੀ ਹੋਣੀ ਹੈ ਜਦੋਂ ਵੈਦਰ ਥੋੜਾ ਬੈਟਰ ਹੋਇਆ ਤੇ ਕੰਸਟਰਕਸ਼ਨ ਸ਼ੁਰੂ ਹੋ ਜਾਣੀ ਆ ਬ੍ਰੈਂਪਟਨ ਸੈਕੰਡ ਹਾਸਪਿਟਲ। ਤੇ ਉਦੋਂ ਨੈਕਸਟ ਗੱਲ ਕਰਦੇ ਹਾਂ ਹਾਈਵੇ 413, ਇਹ 2002 ਤੋਂ ਲੈ ਕੇ ਚੱਲਦਾ ਆ ਰਿਹਾ ਪ੍ਰੋਜੈਕਟ ਆ। ਕਦੇ ਕਦੇ ਕਿਹੜੀ ਸਟੱਡੀ, ਕਦੇ ਕਿਹੜੀ ਸਟੱਡੀ, ਕਦੇ ਨਵੀਂ ਕਿਸੇ ਸਰਕਾਰ ਨੇ ਕੈਂਸਲ ਕਰਤਾ, ਕਿਸੇ ਨੇ ਕੁਛ ਕਰਤਾ, ਪ੍ਰੀਮੀਅਰ ਫੋਰਡ ਨੇ ਸਟੈਂਡ ਲਿਆ ਵੀ ਨਹੀਂ ਅਸੀਂ ਇਹਨੂੰ ਬਣਾਵਾਂਗੇ। ਉਦੋਂ ਅੱਗੇ ਤੋਰਿਆ ਪ੍ਰੋਜੈਕਟ, ਫਿਰ ਫੈਡਰਲ ਸਰਕਾਰ ਨੇ ਪਹਿਲੀ ਵਾਰੀ ਕਨੇਡਾ ਦੀ ਹਿਸਟਰੀ ਦੇ ਵਿੱਚ ਆ ਕੇ ਦਖਲਦਾਜੀ ਕੀਤੀ ਤੇ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹਾਈਵੇ 413 ਨੂੰ। ਸਾਡੀ ਸਰਕਾਰ ਨੇ ਫੈਡਰਲ ਸਰਕਾਰ ਨੂੰ ਵੀ ਕੋਰਟ ਚ ਲੈ ਕੇ ਗਏ ਆ, ਅਸੀਂ ਉਹ ਕੇਸ ਜਿੱਤਿਆ। ਤੇ ਉਦੋਂ ਬਾਅਦ ਦੇ ਵਿੱਚੋਂ ਹੁਣ ਸਮਰ ਦੇ ਵਿੱਚ, ਇਸ ਸਮਰ ਚ ਹਾਈਵੇ 413 ਦੀ ਜਿਹੜੀ ਕੰਸਟਰਕਸ਼ਨ ਸ਼ੁਰੂ ਹੋਣੀ ਆ। ਜਦੋਂ ਆਪਾਂ ਐਲ ਆਰ ਟੀ ਦੀ ਗੱਲ ਕਰਦੇ ਹਾਂ ਤਾਂ ਫਾਈਨਲੀ ਜਿਹੜੀ ਪੁਰਾਣੀ ਸਿਟੀ ਕਾਉਂਸਲ ਨੇ ਐਲ ਆਰ ਟੀ ਰਿਜੈਕਟ ਕੀਤੀ ਸੀ, ਉਹ ਹੁਣ ਨਵੀਂ ਸਿਟੀ ਕਾਉਂਸਲ ਨੇ ਸਾਡੇ ਨਾਲ ਕੰਮ ਕਰਕੇ ਅਸੀਂ ਲੈ ਕੇ ਆ ਰਹੇ ਹਾਂ ਐਲ ਆਰ ਟੀ ਡਾਊਨ ਟਾਊਨ ਬ੍ਰੈਂਪਟਨ ਵਾਸਤੇ, ਜਿਹਨੇ ਆਪਣਾ ਬ੍ਰੈਂਪਟਨ ਕਨੈਕਟ ਕਰਨਾ ਆ ਹੋਰ ਫਰਦਰ ਗੋ ਸਰਵਿਸਿਸ ਦੇ ਨਾਲ। ਇਸ ਤੋਂ ਇਲਾਵਾ ਹੁਣ ਤੁਸੀਂ ਦੇਖੋਗੇ ਆਪਣਾ ਡਾਊਨ ਟਾਊਨ ਬ੍ਰੈਂਪਟਨ ਵੀ ਟਰਾਂਸਫਾਰਮ ਹੁੰਦਾ, ਨਵੀਆਂ ਕੌਂਡੋਜ਼ ਬਣਦੇ, ਹੋਰ ਇਨਫਰਾਸਟ੍ਰਕਚਰ ਆਉਂਦਾ, ਇਹ ਸਾਰੀ ਗਰੋਥ ਇਸ ਐਲ ਆਰ ਟੀ ਦੇ ਨਾਲ ਆਉਣੀ ਆ। ਆਪਾਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਵੀ ਬ੍ਰੈਂਪਟਨ ਐਜੂਕੇਸ਼ਨ ਕਿਸ ਤਰ੍ਹਾਂ ਸਟਰੈਂਥਨ ਕੀਤਾ ਜਾ ਰਿਹਾ। ਤੁਸੀਂ ਬਿਲੀਵ ਕਰ ਸਕਦੇ ਹੋ ਵੀ ਕਿਸੇ ਨੇ ਪਿਛਲੇ 100 ਸਾਲਾਂ ਦੇ ਵਿੱਚ ਕੋਈ ਵੀ ਨਵਾਂ ਮੈਡੀਕਲ ਸਕੂਲ ਨਹੀਂ ਬਣਾਇਆ। ਆਪਾਂ ਨੂੰ ਕਿੰਨੇ ਸਾਲ ਹੋ ਗਏ ਸਾਰਿਆਂ ਨੂੰ ਕਹਿੰਦਿਆਂ ਨੂੰ ਵੀ ਡਾਕਟਰਾਂ ਦਾ ਘਾਟ ਆ, ਡਾਕਟਰਾਂ ਦਾ ਘਾਟ ਆ, ਪਰ ਪਿਛਲੇ 100 ਸਾਲਾਂ 'ਚ ਇੱਕ ਵੀ ਨਵਾਂ ਮੈਡੀਕਲ ਸਕੂਲ ਨਹੀਂ ਬਣਿਆ। ਤੇ ਪ੍ਰੀਮੀਅਰ ਫੋਰ ਨੇ ਉਹਦੇ ਵਿੱਚ ਵੀ ਆਪਣਾ ਸਟੈਪ ਲਿਆ ਅੱਗੇ, ਤੇ ਸਭ ਤੋਂ ਪਹਿਲਾਂ ਨਵਾਂ ਮੈਡੀਕਲ ਸਕੂਲ ਇੱਥੇ ਆਪਣੇ ਬ੍ਰੈਂਪਟਨ ਦੇ ਵਿੱਚ ਖੁੱਲਣ ਜਾ ਰਿਹਾ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਨਾਲ, ਜਿੱਥੇ ਕਿ ਸਪਤੰਬਰ ਦੇ ਵਿੱਚ ਜਿਹੜੀਆਂ ਇਹ ਕਲਾਸਾਂ ਸ਼ੁਰੂ ਹੋ ਜਾਣੀਆਂ ਨੇ। ਸਾਰਾ ਇਹ ਕੁਝ ਬਣ ਕੇ ਤਿਆਰ ਹੋ ਚੁੱਕਾ ਆ ਨਵਾਂ ਸਕੂਲ, ਤੇ ਇਹਨੇ ਹੰਡਰਡਸ ਆਫ ਡਾਕਟਰਸ ਗ੍ਰੈਜੂਏਟ ਕਰਨੇ ਆ, ਜਿਨ੍ਹਾਂ ਨੇ ਗਾਂਹ ਜਾ ਕੇ ਆਪਣੇ ਹਾਸਪਿਟਲ ਦੇ ਵਿੱਚ ਕੰਮ ਕਰਨਗੇ ਤੇ ਨਾਲ ਆਪਣੇ ਡਾਕਟਰਸ ਨੂੰ ਸਪੋਰਟ ਕਰੋਗੇ। ਤੇ ਨਾਲ ਦੀ ਨਾਲ ਜਦੋਂ ਇਹਨਾਂ ਦੀ ਪੜ੍ਹਾਈ ਵੀ ਚੱਲਦੀ ਆ, ਕਿਉਂਕਿ ਇਹ ਪੋਸਟ ਗ੍ਰੈਜੂਏਟ ਸਟੂਡੈਂਟਸ ਨੇ, ਇਹਨਾਂ ਦਾ ਇਨ ਕਲਾਸ ਵੀ ਆ, ਪਲੱਸ ਇਹਨਾਂ ਨੇ ਜਾ ਕੇ ਜਿਹੜੇ ਆਪਣੇ ਐਗਜ਼ਿਸਟਿੰਗ ਡਾਕਟਰਸ ਨੇ ਪੀਓ ਮੈਮੋਰੀਅਲ ਤੇ ਬ੍ਰੈਂਪਟਨ ਸਿਵਿਕਸ, ਉਹਨਾਂ ਦੇ ਵਿੱਚ ਜਾ ਕੇ ਵੀ ਉਹਨਾਂ ਦੇ ਨਾਲ ਮਦਦ ਕਰਨੀ ਆ, ਤਾਂ ਕਰਕੇ ਆਪਣਾ ਹੈਲਥ ਕੇਅਰ ਸਿਸਟਮ ਹੋਰ ਸਟਰੋਂਗ ਹੋਵੇ ਬ੍ਰੈਂਪਟਨ 'ਚ। ਸਾਡਾ ਫੋਕਸ ਆ ਵੀ ਉਹ ਇੱਥੇ ਬ੍ਰੈਂਪਟਨ 'ਚ ਹੀ ਰਹਿਣ, ਉਦੋਂ ਬਾਅਦ ਦੇ ਵਿੱਚ ਉਹ ਗ੍ਰੈਜੂਏਟ ਫਿਰ ਆਪਾਂ ਗੱਲ ਕਰਦੇ ਹਾਂ ਲੌਂਗ ਟਰਮ ਕੇਅਰ ਹੋਮਸ ਦੀ। ਲੌਂਗ ਟਰਮ ਕੇਅਰ ਹੋਮਸ 1990 ਤੋਂ ਲੈ ਕੇ ਹੁਣ ਤੱਕ ਆਪਣੀ ਕਮਿਊਨਿਟੀ ਲੱਗੀ ਹੋਈ ਆ, ਕੋਸ਼ਿਸ਼ ਕਰਦੇ ਹਾਂ ਵੀ ਇੱਕ ਆਪਾਂ ਪੰਜਾਬੀ ਓਰੀਐਂਟਡ ਸਿੱਖ ਓਰੀਐਂਟਡ ਲੌਂਗ ਟਰਮ ਕੇਅਰ ਹੋਮ ਬਣਾਈਏ ਜਿੱਥੇ ਆਪਣੇ ਬਜ਼ੁਰਗਾਂ ਨੂੰ ਪੰਜਾਬੀ ਸੇਵਾਵਾਂ ਮਿਲਣ, ਵਧੀਆ ਆਪਣਾ ਘਰ ਦੀ ਰੋਟੀ ਪਾਣੀ ਖਾਣਾ ਮਿਲੇ। ਇਹ ਹੁਣ ਤੱਕ ਜਿਹੜੀ ਮੰਗ ਕੋਈ ਵੀ ਪੂਰੀ ਨਹੀਂ ਕਰ ਸਕਿਆ, ਪ੍ਰੀਮੀਅਰ ਫੋਰਡ ਨੇ ਉਹ ਆ ਕੇ ਪੂਰੀ ਕੀਤੀ ਆ। ਗਰਾਊਂਡ ਬ੍ਰੇਕਿੰਗ ਸੈਰੇਮੋਨੀ ਉਹਦੀ ਲਾਸਟ ਵੀਕ ਹੋਈ ਆ ਤੇ ਆਪਣੇ ਸੀਨੀਅਰਸ ਨੂੰ ਹੁਣ ਆਏ ਮਹਿਸੂਸ ਹੋਊਗਾ ਜਿਸ ਤਰ੍ਹਾਂ ਹਜੇ ਵੀ ਆਪਾਂ ਆਪਣੇ ਘਰ ਦੇ ਮਾਹੌਲ ਦੇ ਵਿੱਚ ਨਾ ਕੇ ਵੀ ਸਾਨੂੰ ਬਾਹਰ ਕਿਤੇ ਹੋਰ ਬਿਠਾ ਦਿੱਤਾ। ਇਹ ਬਹੁਤ ਵੱਡਾ ਮਾਈਲਸਟੋਨ ਆ ਆਪਣੀ ਕਮਿਊਨਿਟੀ ਵਾਸਤੇ। ਇਹ ਸੈਂਡਲਵੁੱਡ ਐਂਡ ਫੋਰਨ ਫੋਰਸਟ ਦੇ ਕਾਰਨਰ ਦੇ ਉੱਤੇ ਬਣ ਜਾ ਰਿਹਾ ਤੇ ਆਪਣੇ ਗੁਰਦੁਆਰੇ ਸਾਹਿਬਾਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਜਿਹਨੇ ਲੀਡਰਸ਼ਿਪ ਲਈ ਹੈ, ਕੰਮ ਕੀਤਾ ਸਾਡੇ ਨਾਲ ਇਸ ਪ੍ਰੋਜੈਕਟ ਨੂੰ ਅੱਗੇ ਤੋਰਨ ਵਾਸਤੇ। ਸੋ ਇਸ ਤਰ੍ਹਾਂ ਦੇ ਬਹੁਤ ਵੱਡੇ ਵੱਡੇ ਕੰਮ ਜਿਹੜੇ ਆਪਣੇ ਸਿਟੀ ਲਈ ਹੋ ਰਹੇ ਨੇ ਜਿਹਨਾਂ ਨਾਲ ਆਪਣੀ ਸਿਟੀ ਗਰੋ ਹੋਊਗੀ। ਹੁਣ ਆਪਾਂ ਦੇਖਦੇ ਹਾਂ ਜਦੋਂ ਅੰਕੜੇ ਆਉਂਦੇ ਆ, ਵੀ ਨਾਓ ਦ ਥਰਡ ਲਾਰਜੈਸਟ ਸਿਟੀ ਇਨ ਆਨਟੇਰੀਓ, ਤੇ ਸਾਨੂੰ ਉਸ ਲੈਵਲ ਦਾ ਇਨਫਰਾਸਟਰਕਚਰ ਇਨਵੈਸਟਮੈਂਟ ਚਾਹੀਦੀ ਆ। ਡੈਕੇਡਸ ਆਫ ਅੰਡਰ ਫੰਡਿੰਗ ਆਪਾਂ ਦੇਖ ਚੁੱਕੇ ਹਾਂ ਪੁਰਾਣੀਆਂ ਸਰਕਾਰਾਂ ਵੱਲੋਂ, ਪਰ ਇੱਕੋ ਹੀ ਸਰਕਾਰ ਹੈ ਜੀ ਬ੍ਰੈਂਪਟਨ ਦੇ ਹੱਕ ਵਾਸਤੇ ਖੜਦੀ ਆ, ਉਹ ਪ੍ਰੀਮੀਅਰ ਡੱਗ ਫੋਰਡ ਆ ਤੇ ਸਾਡੀ ਆਨਟੇਰੀਓ ਪੀਸੀ ਟੀਮ ਆ।
ਹਰਦੀਪ ਜੀ, ਕਾਫੀ ਸਾਰੀਆਂ ਤੁਸੀਂ ਗੱਲਾਂ ਗਿਣਾਤੀਆਂ ਨੇ, ਚਲੋ ਇਹ ਬ੍ਰੈਂਪਟਨ ਨਾਲ ਸੰਬੰਧਿਤ ਨੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਚਾਰੇ ਪਾਰਟੀਆਂ ਦੇ ਲੀਡਰਸ ਕਹਿ ਰਹੇ ਆ ਕਿ ਅਸੀਂ ਕੈਪੇਬਲ ਹਾਂ, ਅਸੀਂ ਜ਼ਿਆਦਾ ਫਾਇਦਾ ਲੋਕਾਂ ਦਾ ਕਰਾਂਗੇ, ਸਾਰੇ ਓਨਟੈਰੀਓ ਦੇ ਲੋਕਾਂ ਦਾ। ਹੁਣ ਕਿਉਂਕਿ ਤੁਸੀਂ ਇੱਕ ਤਰੀਕੇ ਨਾਲ ਰੈਪ੍ਰੈਜੈਂਟੇਟਿਵ ਹੋ ਮਿਸਟਰ ਫੋਰਡ ਦੇ ਬ੍ਰੈਂਪਟਨ ਦੇ ਵੀ, ਜਾਂ ਤੁਸੀਂ ਜਿੰਨੇ ਵੀ ਤੁਸੀਂ MPP ਹੈਗੇ ਹੋ, ਲੋਕ ਫੋਰਡ ਸਾਹਿਬ ਨੂੰ ਕਿਉਂ ਚੁਣਨ? ਫੋਰਡ ਸਾਹਿਬ ਨੂੰ ਮਤਲਬ ਉਹਨਾਂ 'ਚ ਕਿਹੜੇ ਗੁਣ ਨੇ ਇਹ ਜੇ ਜਿਹੜੇ ਦੂਸਰੀਆਂ ਪਾਰਟੀਆਂ ਦੇ ਲੀਡਰਸ ਦੇ ਵਿੱਚ ਹੈ ਨਹੀਂ ਗੇ?
ਦੂਸਰੀ ਪਾਰਟੀਆਂ ਨੂੰ ਵੀ ਬਹੁਤ ਵਾਰੀ ਮੌਕਾ ਮਿਲਿਆ ਬ੍ਰੈਂਪਟਨ ਵਾਸਤੇ ਡਿਲੀਵਰ ਕਰਨ ਦੇ ਲਈ, ਗੱਲਾਂ ਬਹੁਤ ਵੱਡੀਆਂ ਕਰਕੇ ਗਏ ਨੇ, ਪਰ ਕਦੇ ਵੀ ਉਹਨਾਂ ਨੇ ਆਪਣੀ ਬਜਟ ਦੇ ਵਿੱਚ ਨਹੀਂ ਲਿਖਿਆ, ਕਦੇ ਵੀ ਆਪਣੀ ਫਾਲ ਇਕਨੋਮਿਕ ਸਟੇਟਮੈਂਟ ਦੇ ਵਿੱਚ ਪੈਸੇ ਨਹੀਂ ਐਲੋਕੇਟ ਕੀਤੇ, ਹਵਾ ਦੇ ਵਿੱਚ ਗੱਲਾਂ ਛੱਡ ਕੇ ਚਲ ਜਾਂਦੇ ਸੀ, ਜਿਹਦੇ ਕਰਕੇ ਬ੍ਰੈਂਪਟਨ ਦੇ ਲੋਕਾਂ ਦਾ ਵਿਸ਼ਵਾਸ ਉੱਡ ਜਾਂਦਾ ਸੀ ਪੋਲੀਟੀਸ਼ੀਅਨਸ ਉੱਤੇ ਵੀ। ਇਹ ਕਹੀ ਜਾਂਦੇ ਨੇ ਪਰ ਕਰਦੇ ਕੁਛ, ਕਰਾਉਂਦੇ ਕੁਛ, ਅੰਤ ਦੇ ਵਿੱਚ ਹੈ ਨਹੀਂ। ਪਰ ਜਿਹੜੀ ਸਾਡੀ ਗਵਰਨਮੈਂਟ ਰਹੀ ਹੈ, ਪ੍ਰੀਮੀਅਰ ਫੋਰਡ ਰਹੇ ਨੇ, ਜਿਹੜੀ ਗੱਲ ਉਹਨਾਂ ਨੇ ਕਹੀ ਆ ਉਹਨਾਂ ਨੇ ਕੀਤੀ ਆ, ਸਾਡੀ ਬਜਟ 'ਚ ਵੀ ਲਿਖਿਆ ਹੋਇਆ, ਫਾਲ ਇਕਨੋਮਿਕ ਸਟੇਟਮੈਂਟ 'ਚ ਵੀ ਲਿਖਿਆ ਹੋਇਆ, ਟ੍ਰੈਜਰੀ ਬੋਰਡ ਦੇ ਵਿੱਚ ਅਪਰੂਵਲਾਂ ਸਾਰੀਆਂ ਹੋਈਆਂ ਹੋਈਆਂ ਨੇ, ਇਹ ਫੰਡਸ ਐਡਵਾਂਸ ਹੋਣਗੇ, ਪ੍ਰੋਜੈਕਟਸ ਅੱਗੇ ਵਧਣਗੇ, ਤੇ ਜਿੰਨਾ ਜਿਸ ਤਰ੍ਹਾਂ ਮੈਂ ਅੱਗੇ ਕਿਹਾ ਜਿੰਨਾ ਅਸੀਂ ਡਿਲੀਵਰ ਕੀਤਾ ਬ੍ਰੈਂਪਟਨ ਦੇ ਲਈ ਕਿਸੇ ਵੀ ਹੋਰ ਸਰਕਾਰ ਨੇ ਨਹੀਂ ਕੀਤਾ, ਤੇ ਸਾਡਾ ਇੱਥੇ ਰੁਕਦਾ ਨਹੀਂ, ਅਸੀਂ ਇਦੋਂ ਵੀ ਵੱਧ ਕਰਾਂਗੇ ਆਉਂਦੇ ਸਾਲਾਂ ਦੇ ਵਿੱਚ। ਹੁਣ ਆਪਾਂ ਸੈਕੰਡ ਹਾਸਪਿਟਲ ਦੀ ਗੱਲ ਕੀਤੀ ਆ, 28 ਤਰੀਕ ਨੂੰ ਇਹਦੀ ਗਰਾਊਂਡ ਬ੍ਰੇਕਿੰਗ ਸੈਰੇਮੋਨੀ ਹੋਣੀ ਆ, ਤੇ ਉਹ ਗਰਾਊਂਡ ਬ੍ਰੇਕਿੰਗ ਸੈਰੇਮੋਨੀ ਤੋਂ ਬਾਅਦ ਤੁਸੀਂ ਪ੍ਰੀਮੀਅਰ ਡੱਗ ਫੋਰਡ ਤੋਂ ਹੀ ਸੁਣੋਗੇ ਤੀਸਰੇ ਹਾਸਪਿਟਲ ਦੀ ਨਵੀਂ ਲੋਕੇਸ਼ਨ ਕਿੱਥੇ ਹੋਣੀ ਆ, ਤੇ ਕਿੱਥੇ ਉਹਨਾਂ ਨੇ ਪਲੈਨਿੰਗ ਗ੍ਰਾਂਟ ਦੇਣਾ ਆ ਸਿਟੀ ਆਫ ਬ੍ਰੈਂਪਟਨ ਨੂੰ ਉਹ ਹਾਸਪਿਟਲ ਦਾ ਕੰਮ ਸ਼ੁਰੂ ਕਰਾਉਣ ਵਾਸਤੇ, ਤਾਂ ਕਰਕੇ ਆਪਾਂ ਹੋਰ ਹੈਲਥ ਕੇਅਰ ਨੂੰ ਬੈਟਰ ਕਰ ਸਕੀਏ ਬ੍ਰੈਂਪਟਨ ਦੇ ਵਿੱਚ। ਤੇ ਇਸ ਤਰ੍ਹਾਂ ਸਿਰਫ ਆਪਾਂ ਹੁਣ ਬ੍ਰੈਂਪਟਨ ਦੀਆਂ ਗੱਲਾਂ ਕਰਦੇ ਹਾਂ, ਆਪਾਂ ਇਹ ਵੀ ਦੇਖੀਏ ਓਨਟੇਰੀਓ ਦਾ ਕੀ ਫਿਊਚਰ ਬਣਨਾ ਆ, ਓਨਟੇਰੀਓ ਨੇ ਕਿਸ ਤਰ੍ਹਾਂ ਅੱਗੇ ਵਧਣਾ ਆ। ਸੋ ਇੱਥੇ ਲੋਕਾਂ ਨੂੰ ਡਿਸਾਈਡ ਕਰਨਾ ਪਊਗਾ ਵੀ ਕਿਹੜਾ ਲੀਡਰ ਅੱਜ ਦੇ ਜੋ ਇਕਨੋਮਿਕ ਹਾਲਾਤ ਚੱਲ ਰਹੇ ਨੇ, ਪਿਛਲੇ 200 ਸਾਲਾਂ ਦੇ ਵਿੱਚ ਸਾਡੇ ਕਦੇ ਵੀ US ਦੇ ਨਾਲ ਕਦੇ ਅਣਬਣ ਨਹੀਂ ਹੋਈ ਜਿਸ ਤਰੀਕੇ ਨਾਲ ਹੁਣ ਚੱਲਦੇ ਆ ਰਹੇ ਆ, ਟੈਰਿਫ ਦੇ ਥ੍ਰੈਟ ਆ ਰਹੇ ਆ, ਜੇ ਇਹ ਟੈਰਿਫ ਲਾਗੂ ਹੁੰਦੇ ਨੇ ਤਕਰੀਬਨ 4.5 ਲੱਖ ਜੋਬ ਆਪਣੀ ਪ੍ਰੋਵਿੰਸ ਦੀ ਰਿਸਕ ਦੇ ਵਿੱਚ ਹੋ ਸਕਦੀ ਆ। ਪ੍ਰੀਮੀਅਰ ਫੋਰਡ ਦੀ ਲੀਡਰਸ਼ਿਪ ਨਾਲ ਜੋਬਸ ਕ੍ਰੀਏਟ ਕੀਤੀਆਂ ਟੈਰੀਓ ਦੇ ਵਿੱਚ, ਸਾਰੇ ਅਮਰੀਕਾ ਨੂੰ ਇਕੱਠਾ, 50 ਸਟੇਟਾਂ ਨੂੰ ਇਕੱਠਾ ਕਰਕੇ ਆਪਾਂ ਫੇਰ ਵੀ ਉਹਨਾਂ ਨਾਲ ਵੱਧ ਜੋਬਸ ਇੱਥੇ ਕ੍ਰੀਏਟ ਕੀਤੀਆਂ ਨੇ ਓਨਟੈਰੀਓ ਦੇ ਵਿੱਚ, ਆਪਣੇ ਆਟੋ ਸੈਕਟਰ ਦੇ ਵਿੱਚ, ਆਪਣੇ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ, ਤੇ ਉਹ ਗਰੋਥ ਆਪਾਂ ਨੂੰ ਕੰਟੀਨਿਊ ਰੱਖਣੀ ਪੈਣੀ ਹੈ, ਤਾਂ ਕਰਕੇ ਆਪਾਂ ਇਕਨੋਮਿਕਲੀ ਸਟੇਬਲ ਰਹੀਏ। ਤੇ ਇੱਥੇ ਲੋਕਾਂ ਨੂੰ ਡਿਸੀਜਨ ਬਣਾਉਣਾ ਪੈਣਾ ਵੀ ਕਿਹੜਾ ਲੀਡਰ ਇਕਾਨਮੀ ਲਈ ਵਧੀਆ ਹੋਊਗਾ, ਕਿਹੜਾ ਲੀਡਰ ਟਰੰਪ ਨੂੰ ਸਾਹਮਣਾ ਕਰ ਸਕੇਗਾ, ਤੇ ਕਿਹੜਾ ਲੀਡਰ ਇਹਨਾਂ ਗੱਲਬਾਤਾਂ ਜਿਹੜੀ ਆਪਾਂ ਕਰਦੇ ਹਾਂ ਅੱਗੇ ਵਧਾਊਗਾ। ਤੇ ਨਾਲੇ ਉਸ ਤੋਂ ਇਲਾਵਾ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਕਿਹੜਾ ਲੀਡਰ ਆਪਣੇ ਟੈਕਸਿਸ ਵੀ ਲੋਅ ਰੱਖੂਗਾ। ਉਹਨਾਂ ਨੇ ਹਜੇ ਤੱਕ ਕਦੇ ਵੀ ਇੱਕ ਵੀ ਟੈਕਸ ਨਹੀਂ ਵਧਾਇਆ, ਜਿੰਨੀ ਵੀ ਆਪਣੀ ਸਰਵਿਸ ਫੀਸਾਂ ਨੇ, ਤੁਸੀਂ ਸਰਵਿਸ ਓਨਟੇਰੀਓ ਚਲ ਜਾਓ, ਕੋਈ ਵੀ ਆਪਣੇ ਡਰਾਈਵਰ ਲਾਇਸੈਂਸ ਦੀ, ਹੈਲਥ ਕਾਰਡ ਦੀ ਰਿਨਿਊਅਲ ਫੀ ਕਰ ਲਓ, 2018 ਤੋਂ ਜਦ ਆਏ ਆ ਸਰਕਾਰ ਦੇ ਵਿੱਚ ਇੱਕ ਵੀ ਡਾਲਰ ਨਹੀਂ ਵਧੇ, ਤੇ ਉਹਨਾਂ ਦਾ ਵਾਅਦਾ ਵੀ ਮੈਂ ਕੋਈ ਵੀ ਫੀਸ ਨਹੀਂ ਵਧਾਉਣੀ, ਮੈਂ ਜਿੰਨੇ ਵੱਧ ਤੋਂ ਵੱਧ ਟੈਕਸ ਘਟਾ ਸਕਦਾ ਮੈਂ ਘਟਾਊਂਗਾ। ਤੇ ਕਿਹੜੇ ਟੈਕਸਾਂ ਦੀ ਮੈਂ ਗੱਲ ਕਰਦਾ, ਆਪਾਂ ਜਦੋਂ ਗੈਸ ਪਾਉਂਦੇ ਹਾਂ ਐਵਰੀ ਸਿੰਗਲ ਡੇ ਆਪਾਂ ਗੈਸ ਤੇ 5.7 ਸੈਂਟ ਪਰ ਲੀਟਰ ਸੇਵ ਕਰਦੇ ਹਾਂ, ਡੀਜ਼ਲ ਤੇ 5.1 ਸੈਂਟ ਪਰ ਲੀਟਰ ਸੇਵ ਕਰਦੇ ਹਾਂ, ਜਿਹੜੇ ਆਪਣੇ ਡਰਾਈਵਰਸ ਨੇ ਆਪਣੇ ਪਲੇਟਾਂ ਰੀਨਿਊ ਕਰਾਉਂਦੇ ਆ, ਇੱਕ ਇੱਕ ਗੱਡੀ ਮਗਰ ਆਪਾਂ $100 ਸੇਵ ਕਰਦੇ ਹਾਂ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਇਨਸੈਂਟਿਵ ਪਾਏ ਜਾਂਦੇ ਆ ਗਵਰਨਮੈਂਟ ਵੱਲੋਂ ਵੀ ਆਪਾਂ ਕਿਸ ਤਰ੍ਹਾਂ ਟੈਕਸਿਸ ਆਪਣੇ ਸੇਵ ਕਰਨੇ ਆ। ਮਿਊਨਿਸਪੈਲਿਟੀਆਂ ਦੇ ਵਿੱਚ ਨਵਾਂ ਇਨਫਰਾਸਟਰਕਚਰ ਬਣਾਉਣ ਦੇ ਲਈ ਉਹਨਾਂ ਨੂੰ ਵੀ ਬਿਲਡਿੰਗ ਫਾਸਟਰ ਫੰਡ ਦੇ ਥਰੂ ਮਿਲੀਅਨਸ ਆਫ ਡਾਲਰ ਦਿੱਤਾ ਜਾ ਰਿਹਾ, ਤਾਂ ਕਰਕੇ ਉਹ ਵੀ ਆਪਣਾ ਇਨਫਰਾਸਟਰਕਚਰ ਹੋਰ ਤੇਜ਼ੀ ਨਾਲ ਬਣਾਉਣ, ਤਾਂ ਕਰਕੇ ਸਿਟੀਆਂ ਦੀ ਗਰੋਥ ਵੀ ਫਿਊਲ ਹੋਵੇ। ਸੋ ਟੈਕਸ ਬੇਸ ਵਧੇ, ਉਹਨਾਂ ਦੇ ਵੀ ਟੈਕਸ ਡਾਲਰ ਵੋਟਾਂ ਪੈ ਰਹੀਆਂ ਨੇ ਗੌਰ ਮੈਡੋ ਕਮਿਊਨਿਟੀ ਸੈਂਟਰ ਦੇ ਵਿੱਚ ਅਤੇ ਰਿਵਰ ਸਟੋਨ ਕਮਿਊਨਿਟੀ ਸੈਂਟਰ ਦੇ ਵਿੱਚ, ਜਿਸ ਦੇ ਬਾਰੇ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੈ ਮੈਨੂੰ ਜ਼ਰੂਰ ਕਾਲ ਕਰ ਸਕਦੇ ਹੋ 416-843-2203 ਤੇ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ ਟਾਈਮ ਦੇਣ ਦੇ ਲਈ। ਇੱਕ ਵਾਰੀ ਫੇਰ ਮੈਂ ਜਾਂਦਾ ਕਹਿ ਦਵਾਂ, ਮੇਰਾ ਨਾਮ ਹੈ ਹਰਦੀਪ ਸਿੰਘ ਗਰੇਵਾਲ ਤੇ ਮੈਂ ਤੁਹਾਡਾ ਅੰਟੇਰੀਓ ਪੀਸੀ ਪਾਰਟੀ ਦਾ ਕੈਂਡੀਡੇਟ ਹਾਂ ਬ੍ਰੈਂਪਟਨ ਈਸਟ ਦੇ ਵਿੱਚ ਤੇ ਮੈਂ ਆਸ ਕਰਦਾ ਤੁਸੀਂ ਇੱਕ ਵਾਰੀ ਫੇਰ ਸਾਨੂੰ ਮੌਕਾ ਦਿਓਗੇ ਸਰਵ ਕਰਨ ਦੇ ਲਈ, ਤਾਂ ਕਰਕੇ ਜਿਹੜੀਆਂ ਅਸੀਂ ਇਨਵੈਸਟਮੈਂਟਸ ਕਰ ਰਹੇ ਹਾਂ ਸਾਡੀ ਸਿਟੀ ਦੇ ਵਿੱਚ ਇਸੀ ਤਰ੍ਹਾਂ ਚੱਲਦੇ ਰਹਿਣ। ਬਹੁਤ ਸਾਰੀਆਂ ਪਾਰਟੀਆਂ ਨੇ ਆਪਣੇ ਬਿਆਨ ਜ਼ਰੂਰ ਦਿੱਤੇ ਨੇ, ਪਰ ਇੰਨਾ ਜ਼ਰੂਰ ਪੁੱਛਿਓ ਬਾਕੀ ਪਾਰਟੀਆਂ ਨੂੰ ਵੀ ਕੀ ਤੁਸੀਂ 413 ਬਣਾਓਗੇ, ਕੀ ਤੁਸੀਂ ਕੈਂਸਲ ਕਰੋਗੇ, ਕੀ ਸਾਡੇ ਜਿਹੜੇ ਹਾਈਵੇ ਐਕਸਪੈਂਸ਼ਨ ਪ੍ਰੋਜੈਕਟ ਨੇ ਇਹਨਾਂ ਨੂੰ ਸਪੋਰਟ ਕਰਦੇ ਹੋ ਕਿ ਨਹੀਂ ਕਰਦੇ, ਕਿਉਂਕਿ ਹੁਣ ਤੱਕ ਜਿੰਨੇ ਵੀ ਸਾਡੇ ਪਾਰਲੀਮੈਂਟਰੀ ਸੈਸ਼ਨ ਚੱਲੇ ਆ ਇਹ ਸਾਰੀਆਂ ਪਾਰਟੀਆਂ ਦੇ ਮੈਂਬਰ ਖੜੇ ਹੋ ਕੇ ਪ੍ਰੋਜੈਕਟਾਂ ਦਾ ਸ਼ਰੇਆਮ ਵਿਰੋਧਤਾ ਕਰਦੇ ਰਹੇ ਨੇ ਤੇ ਹੁਣ ਇਲੈਕਸ਼ਨ ਵੇਲੇ ਇਸ ਮੁੱਦੇ ਨੂੰ ਗੱਲਬਾਤ ਨਹੀਂ ਕਰਨਾ ਚਾਹੁੰਦੇ। ਪਬਲਿਕ ਦੇ ਵਿੱਚ ਆ ਕੇ ਉਹਨਾਂ ਨੂੰ ਜ਼ਰੂਰ ਪੁੱਛਿਓ ਵੀ ਜਿਹੜੇ ਇਹ ਪ੍ਰੋਜੈਕਟ ਅੱਗੇ ਫੋਰਟ ਸਰਕਾਰ ਬਣਾ ਰਹੀ ਆ, ਜੇ ਤੁਸੀਂ ਜਿੱਤਦੇ ਹੋ ਕੀ ਤੁਸੀਂ ਇਹਨਾਂ ਨੂੰ ਬੰਦ ਕਰੋਗੇ ਤਾਂ ਅੱਗੇ ਲੈ ਕੇ ਜਾਓਗੇ, ਇਹ ਉਹਨਾਂ ਕੈਂਡੀਡੇਟਾਂ ਵਾਸਤੇ ਆ। ਪਰ ਇੱਕ ਵਾਰੀ ਫੇਰ ਮੈਂ ਸਾਰੀ ਸਮੁੱਚੀ ਦਾ ਕਮਿਊਨਿਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹਨਾਂ ਕਰਕੇ ਇਹ ਸਾਰਾ ਕੁਝ ਵਧਿਆ ਤੇ ਹਮੇਸ਼ਾ ਹੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹੂੰਗਾ।
ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਦੋਸਤੋ, ਇਹ ਸਨ ਹਰਦੀਪ ਗਰੇਵਾਲ ਜੀ, MPP ਤੇ ਹੁਣ ਉਹ ਦੁਬਾਰਾ ਫੇਰ ਬ੍ਰੈਂਪਟਨ ਈਸਟ ਤੋਂ ਚੋਣ ਲੜ ਰਹੇ ਨੇ। ਬਾਕੀ ਜੀ ਸਾਡੀ ਬੇਨਤੀ ਆ ਸਾਰੀਆਂ ਪਾਰਟੀਆਂ, ਸਾਰੇ ਕੈਂਡੀਡੇਟਸ ਜੋ ਵੀ ਆਉਣਾ ਚਾਹਵੇ ਸਾਡੇ ਪ੍ਰੋਗਰਾਮ ਤੇ ਆ ਕੇ 5-7 ਮਿੰਟ। ਦੇਖੋ ਚੋਣਾਂ ਦੇ ਵਿੱਚ ਅਜੇ ਕਹਿ ਲਓ ਜੀ 8-9 ਦਿਨ ਬਾਕੀ ਨੇ। ਸਾਡਾ ਜਿਹੜਾ ਪ੍ਰੋਗਰਾਮ ਆ ਉਹ ਮੰਡੇ ਟੂ ਫਰਾਈਡੇ ਹੁੰਦਾ 2 ਤੋਂ ਲੈ ਕੇ 3 ਵਜੇ ਤੱਕ, ਤੇ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਕੋਈ ਵੀ ਵਿਅਕਤੀ ਆ ਕੇ 5-7 ਮਿੰਟ ਸਾਡੇ ਨਾਲ ਗੱਲਬਾਤ ਕਰ ਸਕਦਾ ਜੀ, ਤੇ ਅਸੀਂ ਉਹਦਾ ਮੈਸੇਜ ਆ ਜਿਹੜਾ ਰਿਲੇ ਕਰਾਂਗੇ ਜੀ। ਸ਼ਾਇਦ ਇੱਕ ਕਾਲਰ ਨਾਲ ਨੇ ਜੀ, ਸਾਡੇ ਸਪਾਂਸਰ ਨੇ ਜੀ ਨਾਲ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਥੈਂਕ ਯੂ ਜੀ ਬਹੁਤ ਬਹੁਤ ਟਾਈਮ ਦੇਣ ਲਈ।
ਗੁਰਜੋਤ ਜੀ,
ਹਾਂਜੀ
ਹਾਂਜੀ ਹਾਂਜੀ, ਠੀਕ ਠਾਕ ਹੋ?
ਹਾਂਜੀ ਹਾਂਜੀ ਠੀਕ ਠਾਕ।
ਅੱਜ ਕਿਹੜੇ ਮਸਲੇ ਤੇ, ਸਿਹਤ ਦੇ ਮਸਲੇ ਤੇ ਗੱਲਬਾਤ ਕਰਨੀ ਆ? ਮੈਂ ਤਾਂ ਬਿਮਾਰ ਹੁੰਦਾ ਹੀ ਨੀ, ਕਿਸੇ ਬਿਮਾਰ ਬੰਦੇ ਨੂੰ ਪੁੱਛਣਾ ਸੀ। ਬਿਲਕੁਲ ਬਿਲਕੁਲ ਬਿਲਕੁਲ, ਆਪਣੇ ਨਾ ਆਮ ਜਿਹੜੀ ਲੋਕਾਂ ਨੂੰ ਪ੍ਰੋਬਲਮ ਰਹਿੰਦੀ ਹੈ, ਮੈਂ ਵੈਸੇ ਇੱਥੇ ਮੈਂ ਤਾਂ ਘੰਟੇ ਘੰਟੇ ਦੇ ਪ੍ਰੋਗਰਾਮ ਚ ਡਿਸਕਸ ਕੀਤੀਆਂ ਹੋਈਆਂ ਗੱਲਾਂ, ਲੋਕਾਂ ਨੂੰ ਨਾ ਸਟੋਮਕ ਦੀ ਪ੍ਰੋਬਲਮ ਬੜੀ ਰਹਿੰਦੀ ਆ, ਐਸਡੀਟੀ ਜੀ, ਬਲੋਟਿੰਗ ਆ ਜੀ, ਆਏ ਆ ਜੀ, ਖਾਧਾ ਪੀਤਾ ਨੀ ਪਚਦਾ ਜੀ, ਕਈ ਵਾਰੀ ਚਾਹ ਜ਼ਿਆਦਾ ਪੀ ਲਈ, ਕਾਫੀ ਜ਼ਿਆਦਾ ਪੀ ਲਈ, ਜਲਣ ਹੋਣ ਲੱਗ ਜਾਂਦੀ ਆ ਜੀ, ਕਾਫੀ ਪ੍ਰੋਬਲਮ ਆ ਲੋਕਾਂ ਨੂੰ। ਫਿਰ ਪਰਹੇਜ਼ ਮਤਲਬ ਬਹੁਤ ਜ਼ਿਆਦਾ ਕਹਿਣਗੇ ਜੀ ਕਰਨਾ ਪੈਂਦਾ ਸਾਨੂੰ, ਆਇਆ ਮੈਂ ਤਾਂ ਹੀ ਕਹਿੰਦਾ ਹੁੰਦਾ ਵੀ ਪਹਿਲਾਂ ਹਿਸਾਬ ਨਾਲ ਖਾ ਲਓ, ਹੈ ਜੀ, ਓਨਾ ਕੁ ਖਾਓ ਜਿੰਨਾ ਪਚਦਾ, ਟਾਈਮ ਤੇ ਖਾਓ, ਹੈਨਾ। ਮਤਲਬ ਹੁਣ ਜੇ ਬੰਦੇ ਨੇ ਰਾਤ ਨੂੰ 11 ਵਜੇ ਸੌਣਾ ਤੇ 10:30 ਵਜੇ ਪੂਰਾ ਢਿੱਡਾ ਜਿਹੜਾ ਉਹ ਗਲ ਤੱਕ ਭਰ ਕੇ ਪੈ ਗਿਆ, ਉਹਦੇ ਕੀ ਹਾਲ ਹੋਣਾ, ਹੈਨਾ। ਤੇ ਚਲੋ ਤੁਸੀਂ ਡਾਕਟਰੀ ਪੱਖ ਤੋਂ, ਆਯੁਰਵੇਦ ਦੇ ਪੱਖ ਤੋਂ ਗੱਲਬਾਤ ਕਰ ਲਓ ਇਹਦੀ, ਹੈਨਾ।
ਜ਼ਰੂਰ ਜੀ, ਇਹਨੂੰ ਜੀ ਇੰਡਾਈਜੇਸ਼ਨ ਕਹਿੰਦੇ ਨੇ।
ਹਾਂਜੀ,
ਮਾਡਰਨ ਮੈਡੀਸਨ ਦੇ ਵਿੱਚ ਇਹਨੂੰ ਇੰਡਾਈਜੇਸ਼ਨ ਕਿਹਾ ਜਾਂਦਾ, ਆਯੁਰਵੇਦ ਦੇ ਵਿੱਚ ਇਹਨੂੰ ਆਪਚ ਕਿਹਾ ਜਾਂਦਾ, ਵੀ ਪਚਦਾ ਨੀ ਖਾਧਾ ਪੀਤਾ।
ਹਾਂਜੀ,
ਦੇਖੋ ਖੁੱਲ ਕੇ ਭੁੱਖ ਨੀ ਲੱਗਦੀ ਹੈਗੀ ਬੰਦੇ ਨੂੰ, ਫੇਰ ਵੀ ਬਿਨਾਂ ਭੁੱਖ ਤੋਂ ਆਪਣੇ ਬੰਦੇ ਰੋਟੀ ਖਾਈ ਜਾਂਦੇ ਨੇ ਜੀ, ਕਿਉਂਕਿ ਟਾਈਮ ਦੇ ਹਿਸਾਬ ਨਾਲ ਸਵੇਰੇ 9 ਵਜੇ ਵੀ ਉਹਨਾਂ ਨੇ ਬ੍ਰੇਕਫਾਸਟ ਕਰ ਲੈਣਾ, ਚਾਹੇ ਭੁੱਖ ਲੱਗੀ ਹੈ ਚਾਹੇ ਨਹੀਂ ਲੱਗੀ, ਦੁਪਹਿਰੇ 2 ਵਜੇ ਉਹਨਾਂ ਨੇ ਲੰਚ ਕਰ ਲੈਣਾ ਚਾਹੇ ਭੁੱਖ ਲੱਗੀ ਹੈ ਚਾਹੇ ਨਹੀਂ ਲੱਗੀ, ਏਦਾਂ ਹੀ ਰਾਤ ਨੂੰ ਉਹਨਾਂ ਨੇ ਡਿਨਰ ਕਰ ਲੈਣਾ। ਜਦੋਂ ਤੁਸੀਂ ਬਿਨਾਂ ਭੁੱਖ ਤੋਂ ਖਾਣਾ ਖਾਂਦੇ ਹੋ ਜੀ, ਫਿਰ ਉਹ ਪਚਦਾ ਨਹੀਂ, ਫਿਰ ਕਈ ਵਾਰ ਕੀ ਹੁੰਦਾ ਆਪਣੇ ਜਿਹੜੇ ਛਾਤੀ ਦੇ ਥੋੜਾ ਜਿਹਾ ਹਿੱਸੇ ਤੇ ਪੇਟ ਤੋਂ ਥੋੜਾ ਜਿਹਾ ਉੱਪਰ ਜਿਹੜਾ ਸੈਂਟਰ ਦੇ ਵਿੱਚ ਆਪਣਾ ਪਾਰਟ ਹੁੰਦਾ, ਉੱਥੇ ਉਹ ਫਸ ਜਾਂਦਾ ਖਾਣਾ, ਪੇਸ਼ੈਂਟ ਕੰਪਲੇਂਟ ਕਰਦੇ ਨੇ ਵੀ ਸਾਡੇ ਗੋਲਾ ਜਿਹਾ ਬਣ ਗਿਆ, ਸਾਡਾ ਖਾਧਾ ਪੀਤਾ ਛਾਤੀ ਤੇ ਪਿਆ ਸਾਰਾ, ਥੱਲੇ ਨੀ ਜਾ ਰਿਹਾ ਹੈਗਾ, ਉਹਨਾਂ ਨੇ ਗੈਸ ਬਣਦੀ ਹੈ, ਛਾਤੀ ਦੇ ਵਿੱਚ ਜਲਣ ਹੁੰਦੀ ਹੈ, ਖੱਟੇ ਢਕਾਰ ਹੋ ਜਾਂਦੇ ਨੇ, ਐਸੀਡਿਟੀ ਦੀ ਦਿੱਕਤ ਆ ਜਾਂਦੀ ਹੈ। ਇੱਕ ਹੁੰਦਾ ਐਸਿਡ ਰਿਫਲੈਕਸ, ਉਹ ਜਲਣ ਨੀ ਹੁੰਦੀ ਹੈਗੀ ਪਰ ਉਹਨਾਂ ਨੂੰ ਲਿਕੁਡ ਗਲੇ ਤੱਕ ਮਹਿਸੂਸ ਹੁੰਦਾ ਜੀ। ਹੁਣ ਮਾਡਰਨ ਮੈਡੀਸਨ ਦੇ ਵਿੱਚ ਜੀ ਇਸ ਬਿਮਾਰੀਆਂ ਦਾ ਜੇ ਹੱਲ ਕੀਤਾ ਜਾਂਦਾ ਤਾਂ ਉਹ ਸਿਰਫ ਇੱਕ ਟੈਬਲੇਟਾਂ ਲਾ ਦਿੱਤੀਆਂ ਜਾਂਦੀਆਂ ਨੇ, ਉਹ ਤੁਹਾਨੂੰ ਐਸਿਡ ਵਾਲੀ ਗੋਲੀ ਲਾ ਦੇਣੀ ਉਹਨਾਂ ਨੇ, ਤੇ ਹਰੋ ਹੀ ਤੁਹਾਨੂੰ ਉਹ ਗੋਲੀ ਖਾਣੀ ਪੈਣੀ ਹੈ, ਚਾਹੇ ਤੁਹਾਡੇ ਐਸਿਡ ਬਣਦਾ ਚਾਹੇ ਨਹੀਂ ਬਣ, ਕਿਉਂਕਿ ਬੋਡੀ ਕਈ ਵਾਰ ਕੀ ਆ, ਬੋਡੀ ਨੂੰ ਐਸਿਡ ਚਾਹੀਦਾ ਵੀ ਆ ਆਪਣੀ ਬੋਡੀ ਨੂੰ ਖਾਣੇ ਨੂੰ ਡਾਈਜੈਸਟ ਕਰਨ ਲਈ,
ਬਿਲਕੁਲ,
ਪਰ ਕੁਦਰਤੀ ਤੌਰ ਤੇ ਉਸ ਦਿਨ ਐਸਿਡ ਘੱਟ ਬਣਿਆ ਤੇ ਉੱਪਰ ਚ ਤੁਸੀਂ ਗੋਲੀ ਵੀ ਖਾ ਲਈ ਐਸਿਡ ਵਾਲੀ, ਤੁਸੀਂ ਜਿਹੜਾ ਐਸਿਡ ਬੋਡੀ ਨੂੰ ਚਾਹੀਦਾ ਤੁਸੀਂ ਉਹ ਵੀ ਉਥੋਂ ਲੈ ਲਿਆ, ਉਹਨਾਂ ਨੇ ਫਿਰ ਆਪਣੇ ਹੋਰ ਆਰਗਨਸ ਡੈਮੇਜ ਹੋ ਜਾਂਦੇ ਨੇ। ਕਹਿਣ ਦਾ ਮਤਲਬ ਇਹ ਹੈ ਵੀ ਕੋਈ ਪ੍ਰੋਪਰ ਸੋਲੂਸ਼ਨ ਨਹੀਂ ਗਾ, ਟਾਈਮ ਪਾ ਕੇ ਇਹ ਗੋਲੀਆਂ ਅਸਰ ਕਰਨ ਛੱਡ ਜਾਂਦੀਆਂ ਨੇ, ਫਿਰ ਕੀ ਕਰਦੇ ਨੇ ਡਾਕਟਰ ਹੋਰ ਸਟਰੋਂਗ ਫਿਰ ਇੱਕ ਐਸਿਡ ਵਾਲਾ ਕੈਪਸੂਲ ਹੁੰਦਾ ਜੀ ਉਹ ਤੇ ਪਾ ਦਿੰਦੇ ਨੇ, ਤੇ ਉਹ ਜੇ ਲਹਿੰਗੇ ਤਾਂ ਠੀਕ ਹੈ, ਜੇ ਨਹੀਂ ਲਹਿੰਗੇ ਤਾਂ ਵੀ ਦਿੱਕਤ ਆ। ਇਸ ਕਰਕੇ ਕੋਈ ਪੱਕਾ ਇਲਾਜ ਨਹੀਂ ਮਿਲਦਾ ਹੈਗਾ, ਪਰ ਆਯੁਰਵੇਦ ਦੇ ਵਿੱਚ ਅਸੀਂ ਜਿਹੜਾ ਆਪਚਾ ਇਹਦਾ ਪੱਕਾ ਇਲਾਜ ਕਰਦੇ ਹਾਂ, ਜਿਹੜੀ ਤੁਸੀਂ ਗੱਲ ਕੀਤੀ ਸੀ ਗੈਸ ਦੀ, ਉਹ ਵੀ ਇਹਦੇ ਨਾਲ ਮਿਲਦਾ ਜੁਲਦਾ, ਕਬਜ਼ ਰਹਿਣ ਲੱਗ ਜਾਂਦੀ ਹੈ ਆਪਣੇ ਬੰਦੇ ਨੂੰ, ਦੋ ਦੋ ਦਿਨ ਤਿੰਨ ਤਿੰਨ ਦਿਨ ਟੋਇਲਟ ਨਹੀਂ ਆਉਂਦੀ, ਕਿਉਂਕਿ ਇੱਥੇ ਦਾ ਜਿਹੜਾ ਖਾਣ ਪੀਣ ਏਦਾਂ ਦਾ, ਮੌਸਮ ਏਦਾਂ ਦਾ, ਵੈਸੇ ਪਿਆਸ ਘੱਟ ਲੱਗਦੀ ਹੈ, ਪਾਣੀ ਵੀ ਘੱਟ ਪੀਤਾ ਜਾਂਦਾ ਜੀ, ਉਹਨਾਂ ਕਬਜ਼ ਰਹਿਣ ਲੱਗ ਜਾਂਦੀ ਹੈ, ਕਬਜ਼ ਕਰਕੇ ਗੈਸ ਬਣ ਜਾਂਦੀ ਹੈ, ਅਫਾਰਾ ਬਹੁਤ ਹੁੰਦਾ, ਦੋ ਰੋਟੀਆਂ ਖਾਂਦੇ ਨੇ ਪੇਟ ਫੁੱਲ ਜਾਂਦਾ ਜੀ, ਅਦੀ ਸ਼ਾਮ ਤੱਕ ਡਿਨਰ ਤੱਕ ਤਾਂ ਜੀ ਉਹਨਾਂ ਦਾ ਪੇਟ ਗੁਬਾਰੇ ਵਾਂਗੂ ਫੁੱਲ ਜਾਂਦਾ, ਤੇ ਕਈ ਵਾਰ ਏਦਾਂ ਮਹਿਸੂਸ ਹੁੰਦਾ ਵੀ ਕਿਤੇ ਫਟ ਨਾ ਜਾਵੇ, ਇੰਨਾ ਟਾਈਟ ਹੋ ਜਾਂਦਾ ਪੇਟ, ਹਰ ਰੋਜ਼ ਦੀ ਹੋਈ ਦਿੱਕਤ ਰਹਿੰਦੀ ਹੈ। ਫਿਰ ਨੀਂਦ ਡਿਸਟਰਬ ਹੁੰਦੀ ਹੈ, ਜਦੋਂ ਤੁਹਾਡਾ ਪੇਟ ਨਹੀਂ ਸਹੀ ਹੈਗਾ, ਉਹਨਾਂ ਨੀਂਦ ਨਹੀਂ ਪ੍ਰੋਪਰ ਆਉਂਦੀ, ਬੰਦਾ ਪਾਸੇ ਮਾਰਦਾ ਰਹਿੰਦਾ, ਜਾਂ ਕਈ ਵਾਰ ਕੀ ਗੈਸ ਬਹੁਤ ਬਣਦੀ ਹੈ, ਇੱਦਾਂ ਹੀ ਦਿੱਕਤ ਆ ਜਾਂਦੀਆਂ ਨੇ। ਇਹਨਾਂ ਦਾ ਜੀ ਲੌਂਗ ਟਰਮ ਇਫੈਕਟ ਬਹੁਤ ਬੋਡੀ ਤੇ ਗਲਤ ਪੈਂਦਾ, ਇਹਦੇ ਨਾਲ ਜੀ ਤੁਹਾਨੂੰ ਅੱਗੇ ਜਾ ਕੇ ਜੇ ਲੰਬਾ ਟਾਈਮ ਦਿੱਕਤ ਰਹਿੰਦੀ, ਤੁਹਾਨੂੰ ਬਵਾਸੀਰ ਹੋਣ ਦਾ ਖਤਰਾ ਰਹਿੰਦਾ ਜੀ, ਜੋੜਾਂ ਦੇ ਦਰਦ ਹੋਣ ਦਾ ਖਤਰਾ, ਤੁਹਾਨੂੰ ਅਥਰਾਈਟਿਸ ਹੋ ਸਕਦਾ, ਤੁਹਾਨੂੰ ਸਕਿਨ ਪ੍ਰੋਬਲਮਾਂ ਹੋ ਸਕਦੀਆਂ ਨੇ, ਕਿਉਂਕਿ ਖਾਣਾ ਪ੍ਰੋਪਰ ਪਚਣਾ ਨਹੀਂ, ਬੋਡੀ ਡੀਟੌਕਸ ਨਹੀਂ ਹੋ ਪਾਉਂਦੀ, ਬੋਡੀ ਦੀ ਸਫਾਈ ਨਹੀਂ ਹੋ ਪਾਉਂਦੀ ਹੈਗੀ, ਇਹਦੇ ਨਾਲ ਫਿਰ ਕੋਲੈਸਟ੍ਰੋਲ ਬਣਦੇ ਨੇ, ਫਿਰ ਪ੍ਰੋਟੀਨ ਗਾਊਟ ਬਣਦਾ ਜੀ, ਜਿਹੜਾ ਪ੍ਰੋਟੀਨ ਡਾਇਜੈਸਟ ਨਹੀਂ ਹੁੰਦਾ ਬੋਡੀ ਦੇ ਵਿੱਚ, ਉਹ ਜੋੜਾਂ ਚ ਲੈ ਜਾਂਦਾ, ਉਹਨੇ ਫਿਰ ਗਾਊਟ ਦੀ ਸਮੱਸਿਆ ਆ ਜਾਂਦੀ ਹੈ, ਜਿਵੇਂ ਅਥਰਾਈਟਿਸ ਦੀ ਮੈਂ ਪਹਿਲਾਂ ਹੀ ਗੱਲ ਕੀਤੀ ਹੈ। ਇਸ ਕਰਕੇ ਕਹਿਣ ਦਾ ਮਤਲਬ ਹੈ ਵੀ ਜੇ ਤੁਹਾਡਾ ਪੇਟ ਨਹੀਂ ਸਹੀ ਤਾਂ ਕੁਛ ਵੀ ਨਹੀਂ ਸਹੀ, ਪੇਟ ਨੂੰ ਸਹੀ ਰੱਖਣਾ ਬਹੁਤ ਜ਼ਰੂਰੀ ਹੈ ਜੀ। ਆਯੁਰਵੇਦ ਦੇ ਵਿੱਚ ਜਿਹੜੀਆਂ ਜੜੀਆਂ ਬੂਟੀਆਂ ਦਾ ਅਸੀਂ ਇਸਤੇਮਾਲ ਕਰਦੇ ਹਾਂ, ਉਹ ਪਾਚਕ ਰਸ ਜ਼ਿਆਦਾ ਬਣਾਉਂਦੀਆਂ ਨੇ, ਡਾਇਜੈਸਟਿਵ ਸਿਸਟਮ ਨੂੰ ਇੰਪਰੂਵ ਕਰਦੀਆਂ, ਤੇ ਖਾਧਾ ਪੀਤਾ ਹਜ਼ਮ ਹੋਣ ਲੱਗ ਜਾਂਦਾ ਤੇ ਭੁੱਖ ਵੀ ਲੱਗਣ ਲੱਗ ਜਾਂਦੀ। ਇਸ ਕਰਕੇ ਜੇ ਏਦਾਂ ਦੀ ਕੋਈ ਵੀ ਦਿੱਕਤ ਤੁਹਾਨੂੰ ਪੇਟ ਨਾਲ ਸੰਬੰਧਿਤ ਜਾਂ ਹੋਰ ਵੀ ਕੋਈ ਸਰੀਰਕ ਮਾਨਸਿਕ ਰੋਗ ਆ, ਤਾਂ ਆਪਾਂ ਆਯੁਰਵੇਦ ਦੇ ਵਿੱਚ ਪੱਕਾ ਇਲਾਜ ਕਰ ਸਕਦੇ ਹਾਂ। ਤੁਸੀਂ ਜੋਤ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ ਜੀ, 647-4248-600-647-465-2800। ਜ਼ਿਆਦਾ ਜਾਣਕਾਰੀ ਲਈ ਤੁਸੀਂ ਜੋਤ ਆਯੁਰਵੇਦਿਕ .com ਤੇ ਵਿਜ਼ਿਟ ਕਰ ਸਕਦੇ ਹੋ, ਤੇ ਵਟਸਐਪ ਤੇ ਕਾਲ ਕਰਨੀ ਵੀ ਸੇਮ ਹੀ ਨੰਬਰ ਹੈ ਜੀ, 647-4265-2800।
ਤੁਹਾਨੂੰ ਦੋ ਸਵਾਲ ਪੁੱਛਣੇ ਨੇ। ਆਮ ਕਰਕੇ ਕਈ ਬੰਦੇ ਕਹਿ ਦਿੰਦੇ ਆ ਵੀ ਜੇ ਖਾਧਾ ਪੀਤਾ ਹਜ਼ਮ ਨਹੀਂ ਹੁੰਦਾ, ਤੇ ਸ਼ਾਮ ਨੂੰ ਤੁਸੀਂ ਤਾਂ ਪਾਚਕ ਰਸ ਦੀ ਗੱਲ ਕੀਤੀ ਆ, ਉਹ ਕਹਿੰਦੇ ਦੂਜਾ ਪਾਚਕ ਰਸ ਹੁੰਦਾ, ਜਿਹਨੂੰ ਮਜ਼ਾਕ ਚ ਸੋਮ ਰਸ ਕਹਿ ਦਿੰਦੇ ਆ, ਕੋਈ ਐਵੇਂ ਗੁੱਸਾ ਨਾ ਮਨਾ ਲੇ, ਜਾਂ ਕਹਿ ਦਿੰਦੇ ਆ ਜੀ ਕੋਈ ਨੀ ਫਿਰ ਉਹ ਸ਼ਾਮ ਨੂੰ ਥੋੜਾ ਜਿਹਾ ਪੈਗ ਪੁਗ ਲਾ ਲਓ। ਕਈ ਲੋਕ ਇਹ ਵੀ ਕਹਿ ਦਿੰਦੇ ਆ ਵੀ ਸਰਦੀ ਜ਼ੁਕਾਮ ਹੋਇਆ ਹੋਵੇ ਜਾਂ ਠੰਡ ਲੱਗੀ ਹੋਵੇ, ਫੇਰ ਵੀ ਤੁਸੀਂ ਉਹ ਵਾਲਾ ਜਿਹੜਾ ਰਸ ਆ ਉਹ ਪੀ ਲਓ। ਇਹ ਗੱਲ ਕਿੱਥੋਂ ਤੱਕ ਠੀਕ ਆ ਪਾਚਣ ਦੇ ਸਬੰਧ ਦੇ ਵਿੱਚ ਤੇ ਠੰਡ ਲੱਗਣ ਦੇ ਸਬੰਧ ਚ? ਇੱਕ ਤਾਂ ਕੁਸ਼ਚਨ ਇਹ ਆ, ਦੂਜਾ ਕੁਸ਼ਚਨ ਹੈਗਾ ਬਈ ਇਹਦਾ ਮਤਲਬ ਜੇ ਟਾਈਮ ਤੇ ਨਾ ਖਾਓ ਤੇ ਫੇਰ ਜਦੋਂ ਭੁੱਖ ਲੱਗੇ ਉਦੋਂ ਖਾਓ, ਕੀ ਕਰਨਾ ਚਾਹੀਦਾ?
ਹਾਂਜੀ, ਪਹਿਲਾਂ ਮੈਂ ਤੁਹਾਡੇ ਪਹਿਲੇ ਕੁਸ਼ਚਨ ਦਾ ਆਨਸਰ ਦੇ ਦਿੰਦਾ। ਜਿਹੜੀ ਅਲਕੋਹਲ ਆ ਜੀ, ਉਹਦੀ ਤਸੀਰ ਗਰਮ, ਉਹ ਕਦੇ ਵੀ ਫਰੀਜ਼ ਨਹੀਂ ਹੁੰਦੀ ਹੈਗੀ। ਤੁਸੀਂ ਚਾਹੇ -100 ਡਿਗਰੀ ਤੱਕ ਬਾਹਰ ਰੱਖ ਲਓ ਟੈਂਪਰੇਚਰ, ਉਹਨੇ ਕਦੇ ਫਰੀਜ਼ ਨਹੀਂ ਹੋਣਾ। ਗਰਮ ਹੋਣ ਕਰਕੇ ਤੇ ਤਰ ਹੋਣ ਕਰਕੇ ਉਹ ਥੋੜਾ ਜਿਹਾ ਪਾਚਕ ਰਸ ਪ੍ਰੋਡਿਊਸ ਕਰਦੀ ਹੈ, ਤੇ ਉਹ ਹਾਜ਼ਮੇ ਦੇ ਵਿੱਚ ਹੈਲਪ ਕਰਦੀ ਹੈ, ਜਿਵੇਂ ਵਾਈਨ ਪੀਤੀ ਜਾਂਦੀ ਹੈ ਗੋਰਿਆਂ ਵੱਲੋਂ, ਪਰ ਉਹਦੇ ਵਿੱਚ ਅਲਕੋਹਲ ਦੀ ਜਿਹੜੀ ਲਿਮਿਟ ਆ ਬਹੁਤ ਘੱਟ ਹੁੰਦੀ ਹੈ, ਉਹਦੇ ਵਿੱਚ ਡਾਈਜੈਸ਼ਨ ਦੇ ਵਿੱਚ ਜ਼ਰੂਰ ਹੈਲਪ ਕਰਦੀ ਹੈ, ਪਰ ਆਪਾਂ ਨੂੰ ਉਹ ਚੀਜ਼ਾਂ ਵੱਲ ਨੂੰ ਜਾਣ ਦੀ ਜ਼ਰੂਰਤ ਨਹੀਂ। ਆਪਣੇ
ਹੋਰ ਉਹਦੇ ਸਾਈਡ ਇਫੈਕਟ ਜ਼ਿਆਦਾ ਨੇ, ਹਨਾ,
ਉਹ ਫਿਰ ਵੱਧ ਜਾਂਦਾ ਨਾ ਜੀ ਬੰਦਾ, ਆਪਣੇ ਬੰਦੇ ਵਾਈਨ ਤੇ ਕਿੱਥੇ ਖੜਦੇ ਨੇ ਸਰ,
ਹਾਂਜੀ
ਆਪਣੇ ਬੰਦੇ ਅੱਗੇ ਚਲੇ ਜਾਂਦੇ। ਕਹਿਣ ਦਾ ਮਤਲਬ ਵੀ ਆਪਾਂ ਆਯੁਰਵੇਦ ਦੇ ਵਿੱਚ ਜਾਂ ਕਿਚਨ ਦੇ ਵਿੱਚ ਬਹੁਤ ਚੀਜ਼ਾਂ ਨੇ। ਇੱਕ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ, ਜੇ ਤੁਹਾਨੂੰ ਡਾਈਜੈਸ਼ਨ ਦੀ ਦਿੱਕਤ ਆ, ਤੁਸੀਂ ਇੱਦਾਂ ਕਰੋ, ਜਿਹੜਾ ਅਦਰਕ ਹੁੰਦਾ ਜੀ, ਅਦਰਕ ਦੀਆਂ ਸਲਾਈਸਾਂ ਕਰਕੇ ਛੋਟੇ ਜਿਹੇ ਕਿਸੇ ਬਰਤਨ ਦੇ ਵਿੱਚ ਪਾ ਲਓ, ਉਹਦੇ ਉੱਪਰ ਨਿੰਬੂ ਨਿਚੋੜ ਲਓ, ਤੇ ਮਾੜਾ ਜਿਹਾ ਉਹਦੇ ਉੱਪਰ ਕਾਲਾ ਨਮਕ ਲਾ ਲਓ, ਉਹਨੂੰ ਮਿਕਸ ਕਰਕੇ ਰੱਖ ਲਓ, ਉਹਦੀਆਂ 1-2 ਸਲਾਈਸਾਂ ਕੱਢੋ ਤੇ ਖਾਣਾ ਖਾਣ ਤੋਂ ਪਹਿਲਾਂ ਚੂਸਣੀਆਂ ਸ਼ੁਰੂ ਕਰ ਦਿਓ, ਤੁਹਾਨੂੰ ਜੀ ਰਾਈਟ ਵੇ ਖੁੱਲ ਕੇ ਭੁੱਖ ਲੱਗੂਗੀ ਤੇ ਖਾਧਾ ਪੀਤਾ ਹਜ਼ਮ ਹੋ ਜੀ।
ਵਾਹ ਜੀ ਵਾਹ। ਤੇ ਦੂਸਰਾ ਕੁਐਸਚਨ ਬਈ, ਖਾਣੇ ਦਾ ਫਿਰ ਟਾਈਮ ਨਾ ਹੋਵੇ, ਜਦੋਂ ਭੁੱਖ ਲੱਗੇ ਉਦੋਂ ਖਾਵੇ?
ਹਾਂਜੀ, ਸਭ ਤੋਂ ਵਧੀਆ ਤਰੀਕਾ ਜੀ, ਜੇ ਭੁੱਖ ਨਹੀਂ ਹੈਗੀ ਮੀਲ ਸਕਿਪ ਕਰ ਦੋ।
ਬੰਦੇ ਦੀ ਬਾਡੀ ਕਲੋਕ ਇਸ ਤਰ੍ਹਾਂ ਦੀ ਨੀ ਬਣ ਜਾਂਦੀ ਫਿਰ ਉਹ ਉਹਨੂੰ, ਕਿਉਂਕਿ ਜੇ ਟਾਈਮ ਬਾਅਦ ਜੇ ਬੰਦਾ ਵੈਸੇ ਹੀ 5 ਘੰਟੇ ਬਾਅਦ ਖਾਵੇ, ਉਦੋਂ ਉਹਨੂੰ ਤਾਂ ਟਾਈਮ ਬੰਨਿਆ ਹੋਇਆ, ਉਦੋਂ ਉਹਨੂੰ ਭੁੱਖ ਵੀ ਲੱਗ ਜਾਂਦੀ ਹੈ, ਬਾਡੀ ਕਲੋਕ ਨੀ ਉਹਨੂੰ ਦੱਸਣ ਲੱਗ ਜਾਂਦੀ ਫਿਰ?
ਨਹੀਂ, ਕਈ ਵਾਰ ਕੀ ਹੁੰਦਾ ਨਾ ਜੀ, ਆਪਣੀ ਉਦਾਂ ਦੀ ਐਕਟੀਵਿਟੀ ਨੀ ਹੁੰਦੀ ਹੈਗੀ,
ਹਾਂਜੀ,
ਉਸ ਕਰਕੇ ਜ਼ਰੂਰੀ ਨੀ ਹੁੰਦਾ ਹੈਗਾ ਇਹ ਚੀਜ਼ਾਂ। ਤੇ ਇਹ ਤੁਸੀਂ ਆਪਣਾ ਜਦੋਂ ਭੁੱਖ ਲੱਗਣੀ ਹੈ ਜੀ ਉਦੋਂ ਖਾਓ, ਜਦੋਂ ਖੁੱਲ ਕੇ ਭੁੱਖ ਲੱਗੇ ਆ, ਜ਼ੋਰ ਦੀ ਭੁੱਖ ਲੱਗੇ, ਉਦੋਂ ਤੁਸੀਂ ਖਾਣਾ ਖਾ ਸਕਦੇ ਹੋ। ਤੁਸੀਂ ਮੀਲ ਸਕਿਪ ਕਰ ਸਕਦੇ ਹੋ ਈਜ਼ੀਲੀ, ਕੋਈ ਚੱਕਰ ਨਹੀਂ ਹੈ ਇਹਦੇ ਵਿੱਚ, ਨਹੀਂ ਕੋਈ ਘਬਰਾਉਣ ਦੀ ਜ਼ਰੂਰਤ। ਵੈਸੇ ਵੀ ਆਯੁਰਵੇਦ ਦੇ ਵਿੱਚ ਇੱਕ ਵਰਤ ਰੱਖਣ ਦਾ ਇੱਕ ਹੈਗਾ ਸਿਸਟਮ ਵੀ ਤੁਸੀਂ ਬਾਡੀ ਨੂੰ ਰੈਸਟ ਦਵਾਓ, ਹਫ਼ਤੇ ਦੇ ਵਿੱਚ 1 ਦਿਨ ਜ਼ਰੂਰ ਵਰਤ ਰੱਖਣਾ ਚਾਹੀਦਾ ਜੀ, ਉਹਨਾਂ ਨਾਲ ਆਪਣਾ ਡਾਈਜੈਸ਼ਨ ਵੀ ਇੰਪਰੂਵ ਹੁੰਦਾ ਤੇ ਆਲ ਓਵਰ ਬਾਡੀ ਮਾਇੰਡ ਤੋਂ ਲੈ ਕੇ ਸਾਰਾ ਹੀ ਆਪਣੀ ਬਾਡੀ ਸਿਸਟਮ ਨੂੰ ਇੱਕ ਤਰ੍ਹਾਂ ਦੀ ਰੈਸਟ ਮਿਲ ਜਾਂਦੀ ਆ। ਉਹਦੇ ਵਿੱਚ ਕੀ ਹੁੰਦਾ, ਅਸੀਂ ਖਾਣਾ ਬੰਦ ਕਰਵਾ ਦਿੰਦੇ ਹਾਂ ਪੇਸ਼ੈਂਟ ਨੂੰ, ਸਿਰਫ ਉਹਨੂੰ ਕਹੀਦਾ ਵੀ ਤੂੰ ਪਤਲਾ ਦੁੱਧ ਪੀ ਸਕਦਾ, ਜਿਹੜਾ ਹੈਵੀ ਖਾਣਾ ਉਹ ਅਸੀਂ ਇੱਕ ਦਿਨ ਲਈ 24 ਘੰਟੇ ਲਈ ਬੰਦੇ ਦਾ ਬੰਦ ਕਰਵਾ ਦਿੰਦੇ ਹਾਂ, ਉਹਦੇ ਨਾਲ ਬੜੇ ਅੱਛੇ ਰਿਜ਼ਲਟ ਮਿਲਦੇ ਨੇ ਜੀ।
ਜਿਹੜੇ ਡਾਕਟਰ, ਇੱਕ ਡਾਕਟਰ ਬਿਸ਼ਵ ਰਾਏ ਹੈਗੇ ਨੇ, ਉਹ ਕਹਿੰਦੇ ਨੇ ਜੀ ਵੀ 12 ਵਜੇ ਤੱਕ ਤਾਂ ਤੁਸੀਂ ਫਲ ਫਰੂਟ ਹੀ ਖਾਓ ਤੇ ਕਾਫੀ ਸਾਰੇ। ਤੁਸੀਂ ਵੀ ਇੱਕ ਦਿਨ ਦੱਸ ਕੇ ਗਏ ਸੀ ਵੀ ਜਿੰਨਾ ਬਾਡੀ ਵੇਟ ਆ, ਜੇ ਕਿਸੇ ਦੇ ਬੰਦੇ ਦਾ 70 ਕਿਲੋ ਬਾਡੀ ਵੇਟ ਆ ਤੇ ਉਹ 700 ਗ੍ਰਾਮ ਜਿਹੜੀ, ਉਹ ਕਹਿੰਦੇ 12 ਵਜੇ ਤੱਕ ਜਿੰਨੇ ਖਾਧੇ ਜਾਂਦੇ ਫਲ ਫਰੂਟ ਖਾਓ ਹੈ ਜੀ, ਤੇ ਫੇਰ ਕਹਿੰਦੇ ਵੀ ਖਾਣਾ ਖਾਓ, ਖਾਣੇ ਦੇ ਨਾਲ ਵੀ ਕਹਿੰਦੇ ਵੀ ਫਲ ਫਰੂਟ ਜ਼ਿਆਦਾ ਖਾਓ, ਪਰ ਕਹਿੰਦੇ ਦਿਨੇ ਦਿਨੇ ਖਾ ਲਓ ਭਾਈ। ਸ਼ਾਮ ਨੂੰ ਫਿਰ ਕਹਿੰਦੇ ਸ਼ਾਮ ਨੂੰ ਜਿਹੜਾ ਤੁਸੀਂ ਖਾਣਾ ਖਾਧਾ ਨਾ ਸੂਰਜ ਛਿਪਣ ਤੋਂ ਪਹਿਲਾਂ ਖਾ ਲਓ, ਤੇ ਫਿਰ ਕਹਿੰਦੇ 12-14 ਘੰਟੇ ਤੁਹਾਡਾ ਢਿੱਡ ਖਾਲੀ ਰਹਿਣਾ ਚਾਹੀਦਾ, ਡਾਈਜੈਸਟਿਵ ਸਿਸਟਮ ਨੂੰ ਰੈਸਟ ਮਿਲਣਾ ਚਾਹੀਦਾ ਤੇ ਫੇਰ ਤੁਸੀਂ ਠੀਕ ਰਹਿੰਦੇ ਹੋ ਹਨਾ। ਦਿਨੇ ਦਿਨੇ ਕਹਿੰਦੇ ਖਾ ਲਓ ਰੱਜ ਕੇ ਜਿੰਨਾ ਮਰਜ਼ੀ ਹਨਾ,
ਦਿਨੇ ਦਿਨੇ ਖਾ ਸਕਦੇ ਜੀ, ਪਰ ਤੁਸੀਂ ਇਹ ਦੇਖੋ ਨਾ ਉਹ ਇੰਡੀਆ ਦੇ ਹਿਸਾਬ ਨਾਲ, ਆਯੁਰਵੇਦ ਗ੍ਰੰਥਾਂ ਦੀ ਚੀਜ਼ਾਂ ਲਿਖੀਆਂ ਨਾ ਇੰਡੀਆ ਦੇ ਹਿਸਾਬ ਨਾਲ ਲਿਖੀਆਂ ਨੇ।
ਹਾਂਜੀ,
ਇੰਡੀਆ ਸੂਰਜ ਛਿਪਦਾ 7 ਵਜੇ,
ਬਿਲਕੁਲ ਇੱਥੇ ਚੜ੍ਹਦਾ ਹੀ ਨਹੀਂ,
5 ਵਜੇ ਛਿਪ ਜਾਂਦਾ ਜੀ ਸੂਰਜ। ਫਿਰ ਇੱਥੇ ਜਿਹੜੀ ਆਪਣੀ ਡਾਈਜੈਸਟਿਵ ਫਾਇਰ ਆ, ਵੈਦਰ ਕਰਕੇ ਠੰਡਾ ਮੌਸਮ ਹੋਣ ਕਰਕੇ ਕੁਦਰਤੀ ਹੀ ਸਲੋ ਆ ਜੀ ਉਹ ਬਹੁਤ ਜ਼ਿਆਦਾ, ਇੰਡੀਆ ਚ ਮੌਸਮ ਗਰਮ ਆ, ਤਾਂ ਕਰਕੇ ਉਹ ਇੰਡੀਆ ਦੀਆਂ ਗੱਲਾਂ ਨੇ। ਬਾਕੀ ਜੇ ਆਯੁਰਵੇਦ ਦੇ ਹਿਸਾਬ ਨਾਲ ਆਪਾਂ ਦੇਖੀਏ, ਆਯੁਰਵੇਦ ਕਹਿੰਦਾ ਵੀ ਜਿਹੜੇ ਫਰੂਟ ਨੇ ਜਾਂ ਫਰੂਟ ਜੂਸ ਨੇ ਉਹਨਾਂ ਦਾ ਟਾਈਮ ਸੁਬਹ ਦਾ, ਰਾਤ ਦਾ ਟਾਈਮ ਦੁੱਧ ਦਾ, ਰਾਤ ਨੂੰ ਦੁੱਧ ਪੀਓ, ਆਪਣੇ ਬੰਦੇ ਉਲਟ ਕਰੀ ਜਾਂਦੇ ਨੇ ਜੀ, ਸਵੇਰੇ ਦੁੱਧ ਪੀ ਜਾਂਦੇ ਨੇ।
ਵਾਹ ਜੀ ਵਾਹ, ਬਿਲਕੁਲ ਬਿਲਕੁਲ
ਠੀਕ ਹੈ ਜੀ।
ਮਿਹਰਬਾਨੀ ਜੀ, ਇੱਕ ਸ਼ਾਇਦ ਕਾਲਰ ਨੇ, ਜੇ ਤੁਹਾਡੇ ਨਾਲ ਕੋਈ ਕੁਐਸਚਨ ਹੋਇਆ ਤੁਸੀਂ ਏਅਰ ਤੇ ਰਹੋ ਇੱਕ ਮਿੰਟ। ਹਾਂਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਜੀ।
ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ, ਤੁਸੀਂ ਇੱਧਰ ਕੋਈ ਆਯੁਰਵੇਦ ਬਾਰੇ ਤਾਂ ਨਹੀਂ ਸਵਾਲ ਕਰਨਾ?
ਨਹੀਂ, ਰੋਜ਼ ਹੀ ਕਾਫਲੇ ਰਹਿੰਦੇ ਹੈਗੇ, ਸਿੱਖੀ ਜਾਂਦੇ ਆ ਜੀ।
ਠੀਕ ਹੈ ਠੀਕ ਹੈ,
ਬਾਅਦ ਚ ਤੁਹਾਡੇ ਨਾਲ ਗੱਲ ਕਰਨੀ ਆ।
ਚਲੋ ਆਫ ਦਾ ਹਗਜੋਤ ਜੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਮਿਹਰਬਾਨੀ ਤੁਸੀਂ। ਹਾਂਜੀ ਆਉਂਦਾ ਹੀ ਰਹੋ ਜੀ। ਹਾਂਜੀ ਹਾਂਜੀ,
ਇਮਰਾਨ ਖਾਨ, ਹੁਣ ਤੁਸੀਂ ਆ ਦੇਖ ਲੋ ਕਿੰਨਾ ਗਰੇਵਾਲ ਸਾਹਿਬ ਗੱਲਬਾਤ ਕਰਕੇ।
ਚਲੋ ਇਹ ਜੀ ਪ੍ਰਮੋਸ਼ਨਲ ਸੈਗਮੈਂਟ ਹੁੰਦੀ ਆ ਸਾਡੀ ਇਹ,
ਤੁਸੀਂ ਫ੍ਰੀ ਚ ਜਦੋਂ ਕਰ ਰਹੇ ਹੈਗੇ ਹਨਾ?
ਨਹੀਂ ਫ੍ਰੀ ਚ ਨੀ ਕਰਦੇ ਜੀ, ਫ੍ਰੀ ਚ ਨੀ ਕਰਦੇ, ਫ੍ਰੀ ਚ ਤਾਂ ਮੈਂ, ਮੇਰੀ ਗੱਲ ਸੁਣੋ, ਮੈਂ ਨਾ ਬਕਾਇਦਾ ਅਨਾਊਂਸ ਕੀਤਾ, ਦੇਖੋ ਜਿਹੜਾ ਸਾਨੂੰ ਐਡ ਦੇ ਪੈਸੇ ਦੇ ਦੂ ਉਹ ਪੈਸੇ ਦੇ ਕੇ ਕਰਾ ਲਓ, ਪਰ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੁੰਦੇ। ਜਿਹੜਾ ਕੋਈ ਬੰਦਾ ਕਹਿੰਦਾ ਵੀ ਭਾਈ ਮੇਰੀ ਪਾਰਟੀ ਕੋਲੇ ਪੈਸੇ ਨਹੀਂ ਜਾਂ ਮੇਰੇ ਕੋਲ ਪੈਸੇ ਨੇ, ਉਹ ਵੀ ਆਪਣਾ ਆ ਕੇ ਪ੍ਰਚਾਰ ਕਰ ਸਕਦਾ। ਅਸੀਂ 7-10 ਦਿਨ ਨਾ ਸਾਰਿਆਂ ਦਾ ਪ੍ਰਚਾਰ ਕਰਨ ਦੇ ਨਾਲ ਅਸੀਂ ਆਪਦਾ ਪ੍ਰਚਾਰ ਵੀ ਕਰਨਾ, ਕੋਈ ਗੱਲ ਨਹੀਂ। ਇਹ 7-8 ਦਿਨ ਲਾ ਲੈਣ ਦਿਓ ਚੋਣਾਂ ਵਾਲਿਆਂ ਨੂੰ ਪੂਰੇ। ਦੇਖੋ ਉਹ ਤਾਂ ਕਹਿ ਗਏ ਪਹਿਲਾਂ ਹੀ ਵੀ ਜਿਹਨੂੰ ਆਪਦੇ ਮਨਪਸੰਦ ਨੂੰ ਪਾਓ, ਅਸੀਂ ਸਾਰਿਆਂ ਨੂੰ ਖੁੱਲਾ ਟਾਈਮ ਦੇਵਾਂਗੇ ਜੀ। ਜਿਹੜਾ ਮਰਜ਼ੀ ਕੈਂਡੀਡੇਟ, ਜਿਹੜੀ ਮਰਜ਼ੀ ਪਾਰਟੀ ਦਾ, ਜਿਹੜੇ ਮਰਜ਼ੀ ਏਰੀਆ ਦਾ ਹੋਵੇ, ਸਾਡੇ ਨੇ ਖੁੱਲਾ ਸੱਦਾ ਜੀ, 5-5, 7-7 ਮਿੰਟ ਆ ਕੇ ਆਪਣਾ ਸੁਨੇਹਾ ਜਿਹੜਾ ਉਹ ਦੇ ਜੋ, ਬਾਕੀ ਅਸੀਂ ਤਾਂ ਕਰਦੇ ਹੀ ਰਹਿੰਦੇ ਹਾਂ ਜੀ ਸਾਰਾ ਕੁਝ।
ਭਾਜੀ ਦੇਖੋ ਤੁਸੀਂ ਇਹ ਫ੍ਰੀ ਚ ਕਿਹਾ ਨਾ ਵੀ ਤੁਸੀਂ ਉਹ,
ਨਹੀਂ ਫ੍ਰੀ ਚ ਤਾਂ ਜਿਹੜਾ ਪੈਸੇ ਦੇ ਸਕਦਾ ਅਸੀਂ ਕਿਉਂ ਛੱਡਾਂਗੇ, ਸਾਡੀ ਏਅਰ ਦਾ ਖਰਚਾ ਜੀ।
ਨਹੀਂ ਨਹੀਂ ਦੇਖੋ,
ਪਰ ਜਿਹੜਾ ਨਹੀਂ ਦੇ ਸਕਦਾ ਅਸੀਂ ਇਸ ਕਰਕੇ ਨੀ ਉਹਨੂੰ ਸੁਨੇਹਾ ਦੇ ਜੋ ਆਪਦਾ, ਜਿਹੜਾ ਨਹੀਂ ਵੀ ਪੈਸੇ ਦੇ ਸਾਨੂੰ ਐਡ ਦਿੰਦਾ ਨਾ, ਫਿਰ ਉਹ ਵੀ ਅਸੀਂ ਕਿਸੇ ਨਾਲ ਧੱਕਾ ਨੀ ਕਰਨਾ ਚਾਹੁੰਦੇ। ਡੈਮੋਕ੍ਰੇਸੀ ਆ, ਪ੍ਰਚਾਰ ਕਰ ਲੋ, ਜੇ ਤੁਹਾਡੇ ਕੋਲ ਸਾਧਨ ਹੈ ਨੀ ਫੇਰ ਵੀ ਸਾਡਾ ਰੇਡੀਓ ਖੁੱਲਾ।
ਅੱਛਾ ਨਹੀਂ ਠੀਕ ਹੈ ਨਾ, ਫਿਰ ਮੈਂ ਇਹਨਾਂ ਨੂੰ ਐਲਡੀਸੀ ਵਾਲੇ ਆ ਦੇ ਵਾਲੇ,
ਆਜੋ 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 ਸਾਰੇ ਕੈਂਡੀਡੇਟਸ ਜੀ, ਖੁੱਲਾ ਸੱਦਾ ਸਾਰਿਆਂ ਨੂੰ ਦੇ ਦੋ, 5-5 ਮੈਂ ਵੀ
ਰਿਕੁਐਸਟ ਕਰਦਾ ਕੁਝ ਦੱਸੋ ਨਾ ਅੱਗੇ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ, ਇਹਨਾਂ ਦੀਆਂ
ਅਸੀਂ ਤਾਂ ਪਰਸੋਂ ਚੌਥੇ ਵੀ ਅਸੀਂ ਓਵਰਆਲ ਸਿਸਟਮ ਦੇ ਵਿੱਚ ਕੀ ਚੱਲ ਰਿਹਾ, ਚੋਣਾਂ ਦਾ ਸਿਸਟਮ ਕੀ ਹੁੰਦਾ, ਸਾਡੇ ਕੋਲ ਦਾ ਖੁੱਲਾ ਟਾਈਮ ਹੈ ਜੀ, ਇਸ ਹਿਸਾਬ ਦਾ ਟਾਈਮ ਲਾ ਹੀ ਜਾਣਾ ਹੈ ਨਾ। ਠੀਕ ਹੈ ਨਾ,
ਇਸ ਕਰਕੇ।
ਚਲੋ ਉਹ ਆਪਾਂ ਹੁਣ ਨਾ ਕਹੀਏ ਕਿਉਂਕਿ ਚੋਣਾਂ ਦਾ ਵੇਲਾ ਆਪੇ। ਫਿਰ ਤੁਸੀਂ ਸਾਰੀਆਂ ਪਾਰਟੀ, ਮੈਂ ਪਰਸੋਂ ਚੌਥੇ ਨਾ, ਮੈਂ ਓਵਰਆਲ ਡੈਮੋਕ੍ਰੇਸੀ ਕੀ ਆ, ਕੀ ਕਿੰਨੇ ਨੁਕਸ ਪਏ ਹੋਏ ਨੇ ਡੈਮੋਕ੍ਰੇਸੀ ਦੇ ਵਿੱਚ ਹੈ ਜੀ, ਤੇ ਮੈਂ ਕਾਫੀ ਕੁਝ ਬੋਲ ਕੇ ਗਿਆ। ਫਿਰ ਕਿਸੇ ਨੇ ਇੱਕ ਘੰਟਾ ਲਾਵਾਂਗੇ, ਕੋਈ ਗੱਲ ਨੀ, ਚੋਣਾਂ ਨਾਲ ਸਮਾਜ ਬਦਲਦਾ ਕਿ ਨਹੀਂ ਬਦਲਦਾ ਹਨਾ, ਪਰ ਆਪਾਂ ਇੱਕ ਪਾਰਟੀ ਦੇ ਤਵਾ ਨਾ ਲਾਈਏ ਹਨਾ।
ਨਹੀਂ ਦੇਖੋ ਤਵਾ ਨੀ, ਤੁਸੀਂ ਤਾਂ ਕੋਮਨ ਗੱਲ ਕਰਦੇ ਹੋ ਨਾ ਸਾਰਿਆਂ ਦੀ ਹਨਾ, ਇਸ ਕਰਕੇ ਚਲੋ ਠੀਕ ਹੈ, ਕਰੋ ਪ੍ਰੋਗਰਾਮ। ਥੈਂਕ ਯੂ,
ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ ਧੰਨਵਾਦ ਤੁਹਾਡਾ ਬਹੁਤ ਬਹੁਤ। ਆਪਾਂ ਬ੍ਰੇਕ ਲੈ ਲਈਏ ਛੋਟੀ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਧ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। आप जी अपने स्पॉन्सर किए हुए बच्चे मिल भी सकते हो और फोन पे गल भी कर सकते हो। सो आओ इस चलते लंगर विच अपना योगदान पाने लई साडी वेबसाइट www.educatepunjab.net से विजिट करो या 6477451613 ते सानू संपर्क करो जी। आओ एक एक लोड़वंद बच्चे की बांह फड़ के उसनू पढ़ाई करांगे।
ब्रैम्पटन की आबादी 8 लाख तो ज्यादा हो गई है पर फिर भी साडे कोल एक हस्पताल है। ਆਨਟੇਰੀਓ ਲਿਬਰਲਸ ਨੇ ਇਹ ਸਮੱਸਿਆ ਬਣਾਈ ਤੇ ਕੰਜ਼ਰਵੇਟਿਵ ਸਰਕਾਰ ਥੱਲੇ ਹੋਰ ਖਰਾਬ ਹੋ ਗਈ। 3 ਸਾਲ ਪਹਿਲਾਂ ਡਗ ਫੋਰਡ ਨੇ ਵਾਅਦਾ ਕੀਤਾ ਸੀ ਕਿ ਇਹ ਨਵਾਂ ਹਸਪਤਾਲ ਬਣਾਉਣਗੇ ਪਰ ਹਸਪਤਾਲ ਕਿੱਥੇ ਹੈ? ਡਗ ਫੋਰਡ ਤੋਂ ਇਹ ਕੰਮ ਨਹੀਂ ਹੋਇਆ ਪਰ ਮੇਰਿਟ ਸਟਾਈਲ ਤੇ ਆਨਟੇਰੀਓ NDP ਇਹ ਕੰਮ ਕਰਕੇ ਦਿਖਾਉਣਗੇ। ਇਹ ਸਿਹਤ ਸੇਵਾਵਾਂ ਵਿਚ ਨਿਵੇਸ਼ ਕਰਨਗੇ ਅਤੇ ਬ੍ਰੈਮਟਨ ਵਿਚ ਦੂਜਾ ਹਸਪਤਾਲ ਬਣਾਉਣਗੇ। ਆਥੋਰਾਈਜ਼ਡ ਬਾਈ ਦ CFO ਫਾਰ ਦ ਆਨਟੇਰੀਓ NDP।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਮਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋਕ ਕੰਸਟਰਕਸ਼ਨ 410-841-0478-4168-418, ਸਰਵ ਲੋਕ ਕੰਸਟਰਕਸ਼ਨ।
ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਬਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੀਲ ਮੁੰਡੀ ਰੀਅਲ ਅਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਮਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਮਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜਾ ਬੈਂਕੁਇਟ ਹਾਲ, 510 ਡਿਅਰਹਰਸਟ ਡਰਾਈਵ, ਬ੍ਰੈਮਟਨ। ਕਾਲ ਕਰੋ 905-793-3456, 905-793-3458।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿਚ। ਠੰਡ ਕਾਫੀ ਹੈ ਜੀ ਤੇ ਆਪਣੀ ਜਿਹੜੀ ਫਰਨੈਸ ਹੁੰਦੀ ਹੈ ਖਾਸ ਕਰਕੇ ਉਹਦਾ ਖਿਆਲ ਰੱਖਿਆ ਕਰੋ। ਜਿੱਥੇ ਫਰਨੈਸ ਦਾ ਐਗਜ਼ੌਸਟ ਹੁੰਦਾ ਨਾ, ਸਨੋ ਬਹੁਤ ਪਈ ਹੋਈ ਹੈ, ਉਹ ਐਗਜ਼ੌਸਟ ਆ ਜਿਹੜਾ ਉਹ ਬੰਦ ਨਹੀਂ ਹੋਣਾ ਚਾਹੀਦਾ, ਚੈੱਕ ਕਰ ਲਿਆ ਕਰੋ। ਆਪਾਂ ਆਮ ਕਰਕੇ ਡਰਾਈਵੇ ਦੇ ਵਿੱਚ ਉਹ ਸਨੋ ਆ ਜਿਹੜੀ ਸਾਫ਼ ਕਰ ਦਿੰਦੇ ਹਾਂ, ਪਰ ਜਿੱਥੇ ਫਰਨੈਸ ਦਾ ਉਹ ਐਗਜ਼ੌਸਟ ਹੁੰਦਾ ਬਾਹਰ ਤੁਹਾਡੇ ਘਰ ਦੇ ਪਾਈਪ ਰਾਹੀਂ, ਤੇ ਉਹਨੂੰ ਚੈੱਕ ਕਰਿਆ ਕਰੋ। ਉਹਦੇ ਅੱਗੇ ਸਨੋ ਨਹੀਂ ਹੋਣੀ ਚਾਹੀਦੀ। ਜੇ ਕਿਤੇ ਉਹ ਸਨੋ ਚ ਦੱਬਿਆ ਰਹਿ ਗਿਆ ਨਾ, ਫਿਰ ਪ੍ਰੋਬਲਮ ਬਹੁਤ ਵੱਡੀ ਆ ਸਕਦੀ ਆ। ਕਈ ਵਾਰੀ ਕਾਰਬਨ ਮੋਨੋਆਕਸਾਈਡ ਅੰਦਰ ਜਮ੍ਹਾਂ ਹੋਣ ਲੱਗ ਜਾਂਦੀ ਹੈ, ਇਸ ਕਰਕੇ ਖਿਆਲ ਰੱਖਿਆ ਕਰੋ। ਬਾਕੀ ਜੇ ਫਰਨੈਸ ਵਗੈਰਾ ਬੰਦ ਹੋ ਗਈ ਆ, ਫਿਰ ਤੁਹਾਨੂੰ ਨੰਬਰ ਦਿੰਦਾ 647-218-1000, ਹਰਪ੍ਰੀਤ ਮੰਡ ਦਾ ਇਹ ਨੰਬਰ ਹੈਗਾ ਜੀ। ਤੇ ਇਹ HVAC ਟੈਕਨੀਸ਼ੀਅਨ ਨੇ, CRS ਏਅਰ ਸਿਸਟਮ ਇਹਨਾਂ ਦੀ ਕੰਪਨੀ ਹੈ, ਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। ਤੇ ਬਾਕੀ ਜੀ ਜੇ ਵਾਟਰ ਹੀਟਰ ਦੀ ਕੋਈ ਪ੍ਰੋਬਲਮ ਆ, ਵਾਟਰ ਹੀਟਰ ਰਿਪਲੇਸ ਕਰਨਾ ਤੁਸੀਂ, ਗਰਮੀਆਂ ਦੇ ਵਿੱਚ AC ਦੀ ਕੋਈ ਪ੍ਰੋਬਲਮ ਆਉਂਦੀ ਹੈ, ਸਰਦੀਆਂ 'ਚ ਫਰਨੈਸ ਦੀ ਪ੍ਰੋਬਲਮ ਆ ਗਈ, ਤੇ ਜ਼ਰੂਰ ਇਹਨਾਂ ਨਾਲ ਤਾਲਮੇਲ ਕਰਿਓ। 647-218-1000 ਥੋੜੇ ਸਮੇਂ 'ਚ ਠੀਕ ਕਰ ਜਾਂਦੇ ਨੇ ਇਹ। ਇੱਕ ਸਾਡੇ ਸਪਾਂਸਰ ਨੇ ਜੀ ਅਮਨਦੀਪ ਕਪਿਲਾ ਆਸਰਾ ਲੋਇਰਸ ਵਾਲੇ, 905-456-2020 ਉਹਨਾਂ ਦਾ ਨੰਬਰ ਆ, 905-456-2020। ਰੀਅਲ ਸਟੇਟ ਕਲੋਜ਼ਿੰਗ ਆ, ਕੋਈ ਪ੍ਰੋਪਰਟੀ ਖਰੀਦੀ ਵੇਚੀ ਆ, ਇਹਨਾਂ ਨਾਲ ਤਾਲਮੇਲ ਕਰਿਓ। ਬੜੀ ਸਮੂਥ ਕਲੋਜ਼ਿੰਗ ਹੁੰਦੀ ਹੈ, ਕੋਈ ਪ੍ਰੋਬਲਮ ਨਹੀਂ ਆਉਂਦੀ ਕਲੋਜ਼ਿੰਗ ਵਾਲੇ ਦਿਨ। ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਰਿਵਿਊ ਕਰਵਾਉਣਾ, ਹਮੇਸ਼ਾ ਤੁਹਾਡੇ ਇੰਟਰਸਟ ਪ੍ਰੋਟੈਕਟ ਕਰਦੇ ਨੇ ਇਹ। ਅਮਨਦੀਪ ਕਪਿਲਾ 905-456-2020 ਆਸਰਾ ਲੋਇਰਸ ਵਾਲੇ। ਇੱਕ ਸਾਡੇ ਸਪਾਂਸਰ ਨੇ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਮਨਵਿੰਦਰ ਖੋਸਾ, ਉਹਨਾਂ ਦਾ ਨੰਬਰ 647-646-3000। ਇਮੀਗ੍ਰੇਸ਼ਨ ਦੀ ਕੋਈ ਵੀ ਜ਼ਰੂਰਤ ਆ, ਵਰਕ ਪਰਮਿਟ ਲੈਣਾ ਲੀਗਲ ਤਰੀਕੇ ਦੇ ਨਾਲ, ਇੱਥੇ ਕੈਨੇਡਾ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਆਉਣਾ ਚਾਹੁੰਦਾ ਕੋਈ ਪੁਆਇੰਟ ਸਿਸਟਮ ਦੇ ਤਹਿਤ, ਜਾਂ ਵਰਕ ਪਰਮਿਟ ਲੈ ਕੇ, ਜਾਂ ਸਪਾਊਸਲ ਵੀਜ਼ਾ, ਫੈਮਿਲੀ ਕਲਾਸ ਵੀਜ਼ਾ, ਬਿਜ਼ਨਸ ਕਲਾਸ ਵੀਜ਼ਾ, ਇਨ੍ਹਾਂ ਨਾਲ ਤਾਲਮੇਲ ਕਰ ਲਿਓ ਤੁਸੀਂ। 647-646-3000 ਇਹਨਾਂ ਦਾ ਨੰਬਰ ਆ। ਮੈਂ ਇੱਕ ਵਾਰੀ ਦੁਬਾਰਾ ਫੇਰ ਸਪਸ਼ਟ ਕਰ ਦਿੰਦਾ ਦੋਸਤੋ, ਕਈ ਵਾਰੀ ਗੱਲ ਨਾ ਜਿਹੜੀ ਉਹ ਅਧੂਰੀ ਸਮਝ ਆਉਂਦੀ ਹੈ, ਜਾਂ ਕਈ ਵਾਰੀ ਕਹਿਣ ਚ ਵੀ ਫਰਕ ਰਹਿ ਜਾਂਦਾ। ਚੋਣਾਂ ਦਾ ਮੌਕਾ ਜੀ, ਇਹ 7-8 ਦਿਨ ਅਸੀਂ ਚੋਣਾਂ ਵਾਲਿਆਂ ਨੂੰ ਖੁੱਲਾ ਟਾਈਮ ਦੇਣਾ, ਜਿਹੜਾ ਕੋਈ ਟਾਈਮ ਲੈਣਾ ਚਾਹੁੰਦਾ। ਦੇਖੋ ਸਿੱਧੀ ਜੀ ਗੱਲ ਆ ਪੰਜਾਬੀ ਦੇ ਵਿੱਚ, ਜੇ ਤਾਂ ਪੈਸੇ ਦੇ ਕੇ ਕੋਈ ਲੈਣਾ ਚਾਹੁੰਦਾ, ਮੋਸਟ ਵੈਲਕਮ, ਕੋਈ ਗੱਲ ਨਹੀਂ। ਪ੍ਰਮੋਸ਼ਨਲ ਐਡਸ ਹੁੰਦੀਆਂ ਤੁਹਾਨੂੰ ਪਤਾ, ਵੈਸੇ ਹੀ ਕਾਨੂੰਨੀ ਤਰੀਕੇ ਨਾਲ ਅਸੀਂ ਡਿਨਾਈ ਨਹੀਂ ਕਰ ਸਕਦੇ। ਅਸੀਂ ਇਹ ਨਹੀਂ ਕਹਿ ਸਕਦੇ ਵੀ ਫਲਾਨਾ ਬੰਦਾ ਜੀ ਅਸੀਂ ਨਹੀਂ ਫਲਾਨੀ ਪਾਰਟੀ ਨੂੰ ਲਾਈਕ ਕਰਦੇ, ਅਸੀਂ ਨਹੀਂ ਉਹਦੀ ਐਡ ਲਾਉਣੀ, ਨਾ ਇਸ ਤਰ੍ਹਾਂ ਨਹੀਂ ਹੁੰਦਾ ਗਾ, ਇੱਥੇ ਇਸ ਤਰ੍ਹਾਂ ਨਹੀਂ ਕੰਮ ਚੱਲਦਾ। ਰੂਲਸ ਨਾਲ ਜਿਹੜਾ ਏਅਰ ਟਾਈਮ ਆ ਗਵਰਨ ਹੁੰਦਾ, ਚੋਣਾਂ ਦੇ ਵਿੱਚ ਫਰੀਡਮ ਆਫ ਸਪੀਚ ਆ ਸਾਰਿਆਂ ਨੂੰ। ਬਾਕੀ ਅਸੀਂ ਇੰਨਾ ਕਰ ਸਕਦੇ ਹਾਂ ਵੀ ਜੇ ਕੋਈ ਕੈਂਡੀਡੇਟ ਕਮਜ਼ੋਰ ਆਰਥਿਕ ਪੱਖੋਂ, ਰਿਸੋਰਸਿਸ ਘੱਟ ਆ, ਉਹਨੂੰ ਟਾਈਮ ਚਾਹੀਦਾ, ਅਸੀਂ ਫ੍ਰੀ ਵੀ ਦੇ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈਗੀ, ਹਨਾ। ਮੋਸਟ ਵੈਲਕਮ, ਜਿਹੜਾ ਮਰਜ਼ੀ ਕੈਂਡੀਡੇਟ ਆ ਕੇ ਸਾਡੇ ਏਅਰ ਟਾਈਮ ਤੇ ਆ ਕੇ, ਸਾਡੀ ਏਅਰ ਤੇ ਆ ਕੇ ਉਹ ਆਪਣਾ ਪ੍ਰਚਾਰ ਕਰ ਸਕਦਾ ਵੀ ਕੀ ਮੁੱਦੇ ਨੇ, ਕੀ ਸਰਕਾਰ ਚ ਨੁਕਸ ਆ, ਉਹ ਸਰਕਾਰ ਬਣਾਉਣਗੇ ਕਿ ਇਹ ਜੀ ਸਰਕਾਰ ਹੋ। ਅਨਇੰਟਰਪਟਿਡ ਅਸੀਂ ਮਤਲਬ ਉਹਨਾਂ ਨੂੰ ਟਾਈਮ ਆ ਜਿਹੜਾ ਉਹ ਦੇ ਸਕਦੇ ਹਾਂ। ਬਾਕੀ ਜੀ ਕਈ ਵਾਰੀ ਜੇ ਨਹੀਂ ਵੀ ਆ ਸਕਦੇ ਇੱਥੇ, ਸਾਨੂੰ ਆਪਣੇ ਕੁਐਸਚਨ ਲਿਖ ਕੇ ਦੇ ਦਿਓ। ਪ੍ਰਮੋਸ਼ਨਲ ਸੈਗਮੈਂਟ ਇਸ ਤਰ੍ਹਾਂ ਹੀ ਹੁੰਦੀ ਹੈ, ਤੇ ਇੱਕ ਹੁੰਦਾ ਜਦੋਂ ਅਸੀਂ ਮੀਡੀਆ ਮਤਲਬ ਤੁਹਾਡੇ ਨਾਲ ਇੰਟਰੈਕਟ ਕਰਦਾ, ਅਸੀਂ ਆਪਣੀ ਮਰਜ਼ੀ ਦੇ ਸਵਾਲ ਪੁੱਛਦੇ ਹਾਂ। ਸਾਡੇ ਕੋਲ ਤਾਂ 365 ਦਿਨ ਨੇ ਜੀ, ਅਸੀਂ ਤਾਂ ਆਪਣੀਆਂ ਗੱਲਾਂ ਕਰੀ ਜਾਣੀਆਂ ਨੇ, ਹਨਾ। ਇਸ ਕਰਕੇ ਖੁੱਲਾ ਟਾਈਮ ਆ ਜੀ, ਜੇ ਕੋਈ ਆਉਣਾ ਚਾਹੁੰਦਾ ਆ ਜਾਓ, ਮੋਸਟ ਵੈਲਕਮ, ਆਪਣਾ ਪ੍ਰਚਾਰ ਕਰੋ ਪਾਰਟੀ ਦਾ, ਕੋਈ ਪ੍ਰੋਬਲਮ ਨਹੀਂ ਹੈਗੀ, ਹਨਾ। ਤੇ ਫਰੀਡਮ ਆਫ ਸਪੀਚ ਹੈਗੀ ਆ। ਬਾਕੀ ਇਹ ਆ ਜੀ, ਕਿਹੜੀ ਪਾਰਟੀ ਨੇ ਕੀ ਕੁਛ ਕੀਤਾ ਆਪਣੇ ਕੈਂਡੀਡੇਟ ਨੂੰ, ਸਵਾਲ ਕਰੋ, ਉਹ ਤੁਸੀਂ ਕਰਨੇ ਨੇ। ਅਸੀਂ ਤਾਂ ਜਿਹੜੇ ਸਵਾਲ ਕਰਨੇ ਆ, ਅਸੀਂ ਤਾਂ ਕਰਦੇ ਹੀ ਰਹਿੰਦੇ ਹਾਂ। ਅਸੀਂ ਤਾਂ ਆਪਣਾ ਵੀ ਜਦੋਂ ਘੰਟਾ ਲਾਉਣਾ ਨਾ ਅਸੀਂ, ਤੇ ਅਸੀਂ ਆਪਦਾ ਟਾਈਮ ਲਾ ਕੇ, ਬਾਕੀ ਇਹ ਤੁਸੀਂ ਜੱਜ ਕਰਨਾ ਜੀ। ਹੁਣ ਜੱਜ ਤੁਸੀਂ ਹੋ, ਕਿਹੜੀ ਪਾਰਟੀ ਨੇ ਕੀ ਕੀਤਾ, ਕਿੰਨਾ ਨਹੀਂ ਕੀਤਾ, ਕੀ ਵਾਅਦੇ ਕੀਤੇ ਨੇ। ਪਰ ਇਹ ਹੈ ਵੀ ਸਾਰਾ ਕੁਛ ਨਾ ਪਹਿਲਾਂ ਪੜ੍ਹ ਲਿਖ ਲਿਆ ਕਰੋ, ਜਦੋਂ ਕੁਐਸਚਨ ਕਰਨਾ ਹੋਵੇ ਨਾ, ਤੁਹਾਡਾ ਇਹ ਨਾ ਹੋਵੇ ਵੀ ਉਹੀ ਕੁਐਸਚਨ ਕਰਕੇ ਆਪਾਂ ਕੁਐਸਚਨ ਦਾ ਆਪ ਨੂੰ ਵੀ ਆਂਸਰ ਨਾ ਪਤਾ ਹੋਵੇ, ਆਂਸਰ ਦੂਜੇ ਤੋਂ ਪਾੜੀਏ, ਹਨਾ। ਬੜੇ ਠੋਸ ਕੁਐਸਚਨ ਹੋਣ ਤੁਹਾਡੇ, ਤੁਸੀਂ ਆਪਣੇ ਕੈਂਡੀਡੇਟ ਨੂੰ ਕੁਐਸਚਨ ਕਰੋ। ਤੇ ਕੋਈ ਗੱਲ ਨਹੀਂ ਜੀ, ਅਸੀਂ ਤਾਂ ਐਡ ਵੀ ਚਲਾਉਣੀ ਆ, ਸਾਰਾ ਕੁਛ ਕਰਨਾ ਨਾਲ ਦੀ ਨਾ। ਪਰ ਇਹ ਹੈ ਵੀ ਸਾਡਾ ਵਿਜ਼ਨ ਕੀ ਆ, ਅਸੀਂ ਕੀ ਚਾਹੁੰਦੇ ਹਾਂ, ਸਮਾਜ ਕਿਹੋ ਜਿਹਾ ਹੋਣਾ ਚਾਹੀਦਾ, ਪੋਲੀਟੀਕਲ ਪਾਰਟੀਜ਼ ਦਾ ਕੀ ਰੋਲ ਆ ਸਮਾਜ ਦੇ ਵਿੱਚ, ਹਨਾ। ਆਪਾਂ ਤਾਂ ਡਿਸਕਸ਼ਨ ਕਰਦੇ ਰਹਿਣਾ, ਇਸ ਕਰਕੇ ਅਸੀਂ ਥੋੜਾ ਜਿਹਾ ਹੁਣ 7-8 ਦਿਨ ਕੈਂਡੀਡੇਟਸ ਨੂੰ ਟਾਈਮ ਜ਼ਿਆਦਾ ਦੇਣਾ, ਤੇ ਮੈਨੂੰ ਲੱਗਦਾ ਤੁਸੀਂ ਸਾਨੂੰ ਵੀ ਤੇ ਕੈਂਡੀਡੇਟਸ ਨੂੰ ਝੱਲੋਗੇ, ਹਨਾ। ਠੀਕ ਹੈ ਨਾ ਗੱਲ। ਤੇ ਲਓ ਸਾਡਾ ਸਮਾਂ ਹੁਣ ਸਮਾਪਤੀ ਵੱਲ ਆ ਜੀ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
ٹرک کا گھومتا پہیا کینیڈا کی معیشت کی ترقی کا ضامن، آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون اسٹاپ شاپ۔ اب تیسری لوکیشن ایگزٹ 579 فرام ہائی وے 401 ان نیپنی، کوئک ٹرک لیو 519-622-0660, quicktruckcube.com।
कौन कहता है कि इंश्योरेंस कंपनियां वक्त पर क्लेम अदा नहीं करती। एक और मिसकंसेप्शन कि लाइफ क्रिटिकल इलनेस, डिसेबिलिटी या फिर ट्रेवल इंश्योरेंस तो बहुत महंगी है। नहीं साहब, आप एक बार इंश्योर प्रो के फजल वदूद से बात कीजिएगा। 28 years ऑफ अंडर राइटिंग एक्सपीरियंस एंड 2 years इन द फील्ड। लाइफ क्रिटिकल इलनेस, डिसेबिलिटी, ट्रेवल इंश्योरेंस, हर इंश्योरेंस के मामले के लिए फजल वदूद ऑफ इंश्योर प्रो। 9056075000 9056075000।
जिंदगी मुश्किल कर देता है। बाकी बातें एक तरफ, आपके फाइनेंशियल स्ट्रेस का हल है शिराज शफीक, जिनके पास है मिलियंस ऑफ डॉलर्स के प्राइवेट फंड्स। लास्ट मिनट क्लोजिंग्स हो या डिफिकल्टीज, सभी के लिए शिराज शफीक। 416-502-8000 लाइसेंस नंबर 10845 इंडिपेंडेंटली ओन्ड एंड ऑपरेटेड।
हाय हाय, आजकल दिया ससा कितनी है जवान ने यार, देखो तो जरा।
बीबी जवान नहीं, डॉक्टरों का कमाल है। BNC मेडिकल क्लिनिक के डॉक्टर अंकुश, वन ऑफ द टॉप 3 डॉक्टर्स इन ब्रैम्पटन। माथे पर, चेहरे पर झुर्रियां यानी रिंकल्स, लिप ट्रीटमेंट, नोज ट्रीटमेंट, बोटॉक्स एंड फिलर्स के जरिए, और हाँ अगर आपके बाल गिरते हैं तो PRP के जरिए हेयर लॉस का इलाज भी। ऑलवेज